ਸਤਨਾਮ ਵਾਹਿਗੁਰੂ ਸਾਹਿਬ ਜੀਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਛਤਰ ਚਵਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਆਪ ਜੀ ਜੀਵਨ ਸਫਲ ਕਰ ਰਹੇ ਹੋ। ਲੜੀਵਾਰ ਤਵ ਪ੍ਰਸਾਦ ਸਵਈਏ ਜੋ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਚਾਰਨ ਕੀਤੀ ਹੋਈ ਬਾਣੀ ਹੈ, ਅੱਜ ਆਪ ਜੀ ਨੇ ਅਖੀਰਲੇ ਸਵਈਏ ਦਸਵੇਂ ਸਵਈਏ ਦਾ ਪਾਠ ਸਰਵਨ ਕੀਤਾ ਹੈ। ਸਤਿਗੁਰਾਂ ਨੇ ਇੱਕ ਦ੍ਰਿਸ਼ਟੀ ਪਾ ਕੇ ਦੇਖਿਆ, ਕਹਿੰਦੇ ਧਰਮ ਦੇ ਮਾਰਗ ਵਿੱਚ ਕਹਿੰਦੇ ਪਖੰਡ ਦੀ ਬੜੀ ਭਰਮਾਰ ਹੈ। ਜੋ ਰਾਹ ਸੀ ਅਕਾਲ ਪੁਰਖ ਦਾ ਭੇਦ ਉਹ ਪਿੱਛੇ ਦੱਸ ਦਿੱਤਾ ਹੈ, ਜਿਨ੍ਹਾਂ ਨੇ ਉਹਦੇ ਨਾਮ ਨਾਲ ਸੁਰਤ ਜੋੜੀ ਹੈ ਤੇ ਪ੍ਰੇਮ ਕੀਤਾ, ਇਹ ਸਭ ਤੋਂ ਵੱਡਾ ਕਰਮ ਹੈ। ਪਰ ਜਿਉਂ ਜਿਉਂ ਕੋਈ ਧਰਮ ਪੁਰਾਣਾ ਹੁੰਦਾ ਜਾਂਦਾ ਉਹਦੇ ਵਿੱਚ ਕਰਮ ਕਾਂਡ ਵੱਧਦੇ। ਇੱਥੇ ਗੁਰੂ ਸਾਹਿਬ ਨੇ ਫੋਕਟ ਕਰਮ ਯਾਨੀ ਕਿ ਉਹ ਕੰਮ ਜਿਹੜੇ ਕਿਤੇ ਆਦਮੀ ਨੂੰ ਸਿਰਫ ਧਿਆਨੇ ਲਾਈ ਰੱਖਦੇ ਨੇ, ਸਮਾਂ ਪਾਸ ਕਰਾਈ ਜਾਂਦੇ, ਉਹਦੀ ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ, ਜੀਵਨ ਨਹੀਂ ਬਦਲਦਾ, ਸਿਰਫ ਮਨੁੱਖ ਦਾ ਸਮਾਂ ਲੰਘ ਜਾਂਦਾ, ਅਜਾਈ ਚਲਾ ਜਾਂਦਾ। ਹਜ਼ੂਰ ਨੇ ਉਹਨਾਂ ਦਾ ਇੱਥੇ ਨਾਮ ਲਿਆ, ਕਹਿੰਦੇ ਮੈਂ ਕੁਝ ਲੋਕਾਂ ਵੱਲ ਵੇਖਣਾ, ਪੱਥਰਾਂ ਦੀ ਪੂਜਾ ਇੰਨੀ ਕਰਦੇ ਨੇ ਕਿ ਉਹਨਾਂ ਵਾਸਤੇ ਪੱਥਰ ਹੀ ਰੱਬ ਹੈ। ਕਿਸੇ ਨੇ ਕਹਿੰਦੇ ਧਾਗੇ ਵਿੱਚ ਬੰਨ ਕੇ ਕੁਝ ਆਪਣੇ ਗਲੇ ਵਿੱਚ ਲਟਕਾਇਆ ਹੋਇਆ ਹੈ, ਉਹਦਾ ਉਹੀ ਰੱਬ ਹੈ। ਕੁਝ ਲੋਕ ਉਸ ਰੱਬ ਨੂੰ ਦੱਖਣ ਵੱਲ ਉਹਦਾ ਨਿਵਾਸ ਮੰਨਦੇ ਨੇ ਕਿ ਦੱਖਣ ਵਾਲੇ ਪਾਸੇ ਉਹਦਾ ਨਿਵਾਸ ਹੈ। ਕਈਆਂ ਨੇ ਇਹ ਪੱਕਾ ਕਰ ਲਿਆ ਕਿ ਪੱਛਮ ਵਾਲੇ ਪਾਸੇ ਰੱਬ ਹੈ, ਆਪੋ ਆਪਣੀ ਮਾਨਤਾ ਬਣਾਈ ਹੈ। ਸੱਚੇ ਪਾਤਸ਼ਾਹ ਕਹਿੰਦੇ ਕੁਝ ਲੋਕ ਬੁੱਤਾਂ ਦੀ ਪੂਜਾ ਕਰਦੇ ਨੇ, ਅਚੇਤ ਨੇ, ਪਸ਼ੂਆਂ ਵਰਗੇ ਨੇ, ਤੇ ਕਈਆਂ ਨੇ ਇਸ ਤਰ੍ਹਾਂ ਦੇ ਫੋਕਟ ਕਰਮ ਧਾਰਨ ਕਰ ਲਏ। ਕਹਿੰਦੇ ਉਹ ਕਈ ਲੋਕ ਮਿਰਤਾਨ ਮਰਿਆ ਹੋਇਆਂ ਦੀ ਕਬਰਾਂ ਦੀ ਪੂਜਾ ਕਰਦੇ ਨੇ, ਮੜੀਆਂ ਦੀ ਪੂਜਾ ਕਰ ਰਹੇ ਨੇ। ਇਸ ਤਰ੍ਹਾਂ ਕਹਿੰਦੇ ਬਹੁਤ ਸਾਰੇ ਲੋਕ ਝੂਠੀਆਂ ਕਿਰਿਆਵਾਂ ਦੇ ਵਿੱਚ ਉਲਝ ਗਏ। ਜਿਹੜਾ ਕੰਮ ਕਰਨ ਵਾਲਾ ਸੀ ਉਹ ਤੇ ਛੱਡ ਦਿੱਤਾ, ਕਾਰਜ ਸੀ ਅਕਾਲ ਪੁਰਖ ਦੀ ਸਿਫਤ ਸਲਾਹ, ਉਹਦਾ ਨਾਮ ਜਪਣਾ, ਉਹਦੀ ਬੰਦਗੀ ਕਰਨੀ, ਉਹਦੇ ਨਾਲ ਪਿਆਰ ਕਰਨਾ, ਆਪਣੇ ਜੀਵਨ ਨੂੰ ਅਮਲਾਂ ਦੇ ਵਿੱਚ ਸ਼ੁੱਧ ਕਰਨਾ। ਦੋ ਕੰਮ ਸਨ ਮਨੁੱਖ ਦੇ, ਧਾਰਮਿਕ ਬੰਦੇ ਦੀਆਂ ਦੋ ਸਾਧਨਾਵਾਂ ਗੁਰਮਤ ਨੇ ਮੰਨੀਆਂ ਨੇ। ਕਹਿੰਦੇ ਆਪਣੇ ਅਮਲ ਸ਼ੁੱਧ ਕਰ, ਇਹ ਤੇਰੀ ਕਿਰਿਆ ਹੈ। ਕਿਉਂਕਿ ਜਿੰਨਾ ਚਿਰ ਅਸੀਂ ਠੀਕ ਤਰ੍ਹਾਂ ਨਾਲ ਠੀਕ ਮੰਜ਼ਿਲ ਵੱਲ ਨਹੀਂ ਤੁਰਦੇ, ਤੁਰਨ ਨਾਲ ਕਿਤੇ ਕੋਈ ਪਹੁੰਚਿਆ ਨਹੀਂ। ਆਦਮੀ ਸਾਰਾ ਦਿਨ ਤੁਰੀ ਜਾ ਕੇ ਫਰਕ ਪੈਂਦਾ, ਜੇ ਉਹਨੂੰ ਰਸਤੇ ਹੀ ਨਹੀਂ ਮਿਲਿਆ, ਉਹਨੂੰ ਰਾਹ ਨਹੀਂ ਮਿਲਿਆ, ਉਹ ਠੀਕ ਰਾਹ 'ਤੇ ਨਹੀਂ ਤੁਰ ਰਿਹਾ, ਕਦੀ ਚਾਰ ਕਦਮ ਇੱਧਰ ਭਟਕ ਜਾਂਦਾ ਹੈ, ਕਦੀ ਚਾਰ ਕਦਮ ਇੱਧਰ ਭਟਕ ਜਾਂਦਾ ਹੈ, ਦਿਨ ਵੀ ਉਹਦਾ ਅਜਾਈਂ ਚਲਾ ਗਿਆ, ਥੱਕ ਵੀ ਗਿਆ, ਸਰੀਰ ਨੂੰ ਥਕਾਵਟ ਵੀ ਹੋ ਗਈ, ਅਤੇ ਸ਼ਾਮ ਨੂੰ ਪੁੱਛਿਆ ਪਹੁੰਚੇ ਕਿੱਥੇ ਕਿਤੇ, ਕਿਤੇ ਵੀ ਨਹੀਂ। ਇਹਨੂੰ ਹਜ਼ੂਰ ਨੇ ਕਿਹਾ ਕਿ ਕੋਹਲੂ ਦੇ ਬੈਲ ਵਾਂਗ ਮਨੁੱਖ ਦੀਆਂ ਅੱਖਾਂ 'ਤੇ ਖੋਪੇ ਚੜ ਗਏ ਅਗਿਆਨ ਦੇ, ਕੋਹਲੂ ਦੇ ਬੈਲ ਵਾਂਗ ਵਾਰ ਵਾਰ ਘੁੰਮੀ ਜਾਂਦਾ, ਅਜੇ ਉਹ ਤਾਂ ਫਿਰ ਵੀ ਕਾਮਯਾਬ ਹੈ। ਉਦਾਹਰਨ ਇਹਦੀ ਦਿੱਤੀ ਗਈ, ਉਹ ਕੋਹਲੂ ਦਾ ਬੈਲ ਜਿਹੜਾ ਹੈ ਜਾਂ ਜਿਹੜੀ ਹਰਟ ਹੈ ਉਹਨੂੰ ਖਿੱਚਣ ਵਾਲਾ ਜਿਹੜਾ ਬਲਦ ਹੈ, ਉਹ ਤਾਂ ਫਿਰ ਵੀ ਕਾਮਯਾਬ ਹੈ, ਉਹ ਘੁੰਮਦਾ ਹੈ ਅਤੇ ਪਾਣੀ ਨਿਕਲਦਾ ਹੈ। ਜੇ ਤੇਲੀ ਦਾ ਬਲਦ ਘੁੰਮਦਾ ਹੈ ਤੇ ਉਹ ਤੇਲ ਸਰੋਂ ਵਿੱਚੋਂ ਨਿਕਲ ਜਾਂਦਾ, ਉਹ ਕੰਮ ਸਿਰੇ ਚੜ ਜਾਂਦਾ ਉਸਦਾ। ਪਰ ਸਤਿਗੁਰੂ ਨੇ ਕਿਹਾ ਤੂੰ ਵੀ ਘੁੰਮੀ ਜਾ ਰਿਹਾ, ਤੁਰਨਾ ਤੇ ਹੈ, ਧਰਮ ਦੇ ਮਾਰਗ ਤੇ ਤੂੰ ਚੱਲ ਤੇ ਰਿਹਾ, ਇਹ ਬੁੱਤ ਪੂਜ ਰਿਹਾ, ਕੰਮ ਤੇ ਕਰ ਰਿਹਾ, ਪੂਜਾ ਤੇ ਕਰ ਰਿਹਾ, ਪਰ ਪੂਜਾ ਤੇਰੀ ਇਸ ਤਰ੍ਹਾਂ ਦੀ ਹੈ ਵੀ ਕੋਹਲੂ ਦੁਆਲੇ ਬੈਲ ਘੁੰਮਦਾ ਰਹੇ, ਕੋਹਲੂ ਚੱਲਦਾ ਰਹੇ ਪਰ ਸਰੋਂ ਵਿੱਚ ਹੋਵੇ ਨਾ, ਬਿਨਾਂ ਸਰੋਂ ਤੋਂ ਕੋਹਲੂ ਗਿੜਦਾ ਗਿਆ, ਗਿੜਦਾ ਗਿਆ, ਕੰਮ ਕਰੀ ਗਿਆ। ਇਸ ਤਰ੍ਹਾਂ ਦੀਆਂ ਮੂਰਖਤਾਵਾਂ ਸਾਰੇ ਧਰਮਾਂ ਦੇ ਵਿੱਚ ਰਹੀਆਂ ਨੇ, ਜਿਨ੍ਹਾਂ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ। ਤਾਂ ਸਤਿਗੁਰੂ ਨੇ ਇੱਥੇ ਸੁਚੇਤ ਕੀਤਾ, ਕਹਿੰਦੇ ਦੇਖ ਜੇ ਤੂੰ ਮੰਨਣਾ ਹੀ ਹੈ, ਜੇ ਤੂੰ ਪੂਜਣਾ ਹੈ, ਜੇ ਤੂੰ ਝੁਕਣਾ ਹੈ ਤੇ ਉਹਦੇ ਅੱਗੇ ਝੁਕ ਜਿਹੜਾ ਇੱਕ ਹੈ, ਕਿਉਂਕਿ ਬੰਦੇ ਨੂੰ ਕੋਈ ਝੁਕਣ ਵਾਲੀ ਥਾਂ ਚਾਹੀਦੀ ਹੈ। ਪਰ ਇਹ ਜਿਹੜੀ ਧਾਰਨਾ ਬਣੀ ਸੀ ਇਹਦਾ ਮੈਂ ਇੱਕ ਦੂਜਾ ਪੱਖ ਵੀ ਕਹਿਣਾ ਚਾਹੁੰਦਾ, ਦੇਵਤਿਆਂ ਦੀ ਦੁਨੀਆ ਕਿੱਥੋਂ ਚੱਲੀ, ਇਹ ਮਾਨਤਾ ਹੈ ਹਿੰਦੁਸਤਾਨ ਦੀ ਧਰਤੀ ਤੇ ਕਿੰਨੇ ਦੇਵਤੇ ਨੇ, ਤਿੰਨ ਵੱਡੇ ਮੰਨੇ ਗਏ ਨੇ, ਹੋਰ ਛੋਟੇ ਵੱਡੇ ਰਲਾ ਕੇ 33 ਕਰੋੜ ਕਹਿੰਦੇ। ਇਹ ਗੱਲ ਕਿੱਥੋਂ ਸ਼ੁਰੂ ਹੋਈ, ਦੇਵਤਿਆਂ ਦੀ ਗੱਲ ਕਿੱਥੋਂ ਚੱਲੀ, ਬੁੱਤਾਂ ਦੀ ਪੂਜਾ ਕਿੱਥੋਂ ਸ਼ੁਰੂ ਹੋਈ, ਰੁੱਖਾਂ ਦੀ ਪੂਜਾ ਕਿਵੇਂ ਸ਼ੁਰੂ ਹੋਈ, ਪਸ਼ੂਆਂ ਦੀ ਪੂਜਾ ਕਿਵੇਂ ਸ਼ੁਰੂ ਹੋਈ ਤੇ ਸੱਪਾਂ ਦੀ ਪੂਜਾ ਕਿਵੇਂ ਸ਼ੁਰੂ ਹੋਈ। ਮੈਂ ਥੋੜ੍ਹਾ ਜਿਹਾ ਖੁਲਾਸਾ ਇਹਦਾ ਕਰਕੇ ਤੁਹਾਡੇ ਨਾਲ ਅੱਗੇ ਤੁਰਾਂ, ਕਿਉਂਕਿ ਗੁਰਮਤ ਵਿੱਚ ਮੂਰਤੀ ਪੂਜਾ ਦਾ, ਰੁੱਖਾਂ ਦੀ ਪੂਜਾ ਦਾ, ਕਿਸੇ ਵੀ ਆਕਾਰ ਦੀ ਪੂਜਾ ਦਾ ਖੰਡਨ ਹੈ, ਉਹ ਪ੍ਰਵਾਨ ਨਹੀਂ, ਜਿਹੜੀ ਚੀਜ਼ ਦਾ ਆਕਾਰ ਬਣਦਾ ਹੈ। ਪਰ ਇੱਕ ਹੋਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਧਾਰਨਾ ਆਉਂਦੀ, ਉਹ ਇਹ ਹੈ ਕਿ ਇਹ ਜਿੰਨੇ ਵੀ ਜੀਵ ਤੁਰ ਰਹੇ ਨੇ, ਜਿੰਨੇ ਵੀ ਸਰੀਰਧਾਰੀ, ਉਹਨਾਂ ਵਿੱਚ ਮਨੁੱਖ ਵੀ ਹੈ, ਪਸ਼ੂ ਵੀ ਨੇ, ਪੰਛੀ ਵੀ ਨੇ, ਆਕਾਸ਼ ਵਿੱਚ ਉੱਡਣ ਵਾਲੇ ਪਰਿੰਦੇ ਵੀ ਨੇ, ਬਨਸਪਤੀ ਦੇ ਫੁੱਲ ਬੂਟੇ ਵੀ ਨੇ, ਕਿਤੇ ਕਿਤੇ ਇਹ ਲਿਖਿਆ ਵੀ ਇਹਨਾਂ ਸਾਰਿਆਂ ਨੂੰ ਮੇਰੀ ਨਮਸਕਾਰ ਹੈ, ਸਾਰਿਆਂ ਨੂੰ ਮੇਰਾ ਸਿਜਦਾ ਹੈ, ਸਾਰਿਆਂ ਦੇ ਅੱਗੇ ਮੈਂ ਝੁਕਣਾ, ਫਿਰ ਇਹ ਕਿਹੜੀ ਦਸ਼ਾ ਹੋਈ। ਕਿਉਂਕਿ ਤੁਸੀਂ ਵੇਖਦੇ ਹੋ ਖਾਸ ਕਰਕੇ ਭਗਤ ਨਾਮਦੇਵ ਜੀ ਝੁਕੀ ਜਾਂਦੇ ਨੇ ਹਰ ਇੱਕ ਦੇ ਅੱਗੇ। ਤੁਸੀਂ ਉਹਨਾਂ ਦੇ ਦੋ ਵਿਰੋਧੀ ਸ਼ਬਦ ਪੜੋਗੇ ਬਾਣੀ ਵਿੱਚ, ਇੱਕ ਥਾਂ ਤੇ ਇੱਕ ਕਲੰਦਰ ਜਾਤੀ ਦੇ ਫਕੀਰ ਨੂੰ ਮਿਲਦੇ ਨੇ, ਉਹਨੂੰ ਕਹਿੰਦੇ ਨੇ ਆਓ ਕਲੰਦਰ ਕੇਸ਼ਵਾ, ਕੇਸਾਂ ਵਾਲੇ ਹੁੰਦੇ ਸਨ ਉਹਨਾਂ ਦਾ ਜਿਹੜਾ ਮਜ਼ਹਬ ਹੈ, ਕੇਸ ਰੱਖਦੇ। ਆਓ ਕਲੰਦਰ ਕੇਸ਼ਵਾ ਕਰ ਅਬਦਾਲੀ ਪੇਸ਼ਵਾ। ਹੁਣ ਉਹ ਤੇ ਮੁਸਲਮਾਨ ਹੈ ਤੇ ਨਾਮਦੇਵ ਉਹਨੂੰ ਵੀ ਗਲਵੱਕੜੀ ਵਿੱਚ ਲੈ ਰਹੇ ਨੇ, ਨਾਮਦੇਵ ਉਹਦੇ ਨਾਲ ਵੀ ਪਿਆਰ ਕਰ ਰਹੇ ਨੇ। ਦੂਜੇ ਪਾਸੇ ਇੱਕ ਮੰਦਰ ਦੇ ਅੱਗੋਂ ਲੰਘੇ ਤੇ ਉਹਨਾਂ ਦਾ ਸ਼ਬਦ ਆਉਂਦਾ ਹੈ, ਹਸਤ ਖੇਲਤ ਤੇਰੇ ਦੇਹੁਰੇ ਆਇਆ। ਦੇਹੁਰੇ ਦੇ ਵਿੱਚ ਕੀ ਹੁੰਦਾ? ਦੇਹੁਰੇ ਦੇ ਵਿੱਚ ਮੂਰਤੀਆਂ ਨੇ, ਇਹੀ ਹੈ ਨਾ। ਇੱਥੇ ਜਾ ਕੇ ਸਾਡੇ ਵਿੱਚ ਬੜੀ ਵੱਡੀ ਦੁਬਿਧਾ ਪੈ ਜਾਂਦੀ ਹੈ ਵੀ ਭਗਤ ਨਾਮਦੇਵ ਦੇਹੁਰੇ ਕਿਉਂ ਗਏ, ਕਿਉਂਕਿ ਉੱਥੇ ਤੇ ਮੂਰਤੀ ਦੀ ਪੂਜਾ ਹੋਵੇਗੀ, ਮੱਠ ਦੀ ਪੂਜਾ ਹੋਵੇਗੀ ਤੇ ਗੁਰਮਤੇ ਨੂੰ ਮੰਨਦੀ ਨਹੀਂ, ਸੱਚ ਹੈ। ਕੁਝ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ, ਨਹੀਂ ਤੇ ਭੁਲੇਖੇ ਪੈ ਜਾਣਗੇ। ਭਗਤ ਨਾਮਦੇਵ ਉਸ ਦਸ਼ਾ ਵਿੱਚ ਚਲੇ ਗਏ ਨੇ ਜਿਹਨੂੰ ਕਹਿੰਦੇ ਸਮ ਦ੍ਰਿਸ਼ਟੀ। ਬ੍ਰਹਮ ਗਿਆਨੀ ਸਮਦਰਸੀ ਹੋ ਜਾਂਦਾ ਹੈ। ਸਮਦਰਸੀ ਦਾ ਮਤਲਬ ਉਹ ਜਿੱਧਰ ਵੀ ਵੇਖਦਾ ਹੈ, ਭਾਵੇਂ ਉਹ ਜੜ ਹੈ ਤੇ ਭਾਵੇਂ ਚੇਤਨ ਹੈ। ਜੜ ਦਾ ਅਰਥ ਹੈ ਮੁਰਦਾ ਚੀਜ਼ਾਂ, ਜਿਵੇਂ ਕੰਧ ਹੈ, ਲੋਹਾ ਹੈ, ਮਿੱਟੀ ਦੀਆਂ ਬਣੀਆਂ ਚੀਜ਼ਾਂ ਨੇ, ਭਾਂਡੇ ਨੇ, ਬੁੱਤ ਨੇ, ਉਹਨਾਂ ਨੂੰ ਕਹਿੰਦੇ ਨੇ ਜੜ। ਚੇਤਨ ਦਾ ਅਰਥ ਹੈ ਤੁਰਦੇ ਹੋਏ ਸਰੀਰ, ਜਿਵੇਂ ਅਸੀਂ ਹਾਂ। ਜਿਸ ਸਰੀਰ ਦੇ ਅੰਦਰ ਬੰਦਗੀ ਕਰਦਿਆਂ ਕਰਦਿਆਂ, ਨਾਮ ਜਪਦਿਆਂ ਜਪਦਿਆਂ ਇੱਕ ਦ੍ਰਿਸ਼ਟੀ ਖੁੱਲ ਜਾਂਦੀ, ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਸਦਾ ਸਮਦਰਸੀ। ਦਰਸੀ, ਇੱਕ ਦਰਸ਼ਨ ਖੁੱਲਦਾ ਉਹਦੀਆਂ ਅੱਖਾਂ ਵਿੱਚੋਂ। ਹੁਣ ਉਹ ਜਿਹੜੀ ਚੀਜ਼ ਵੱਲ ਵੇਖਦਾ ਨਾ, ਭਾਵੇਂ ਉਹ ਚੀਜ਼ ਜਿਉਂਦੀ ਹੈ ਤੇ ਭਾਵੇਂ ਮੁਰਦਾ ਹੈ, ਉਹਦੇ ਵਿੱਚੋਂ ਅਕਾਲ ਪੁਰਖ ਦਾ ਨੂਰ, ਉਹਦੀਆਂ ਕਿਰਨਾਂ, ਉਹਦਾ ਜਲਵਾ ਉਸ ਵਸਤੂ ਦੇ ਵਿੱਚੋਂ ਨਿਕਲ ਕੇ ਉਸ ਸਮਦਰਸੀ ਮਹਾਂਪੁਰਸ਼ ਰੱਬ ਦੇ ਪਿਆਰੇ ਭਗਤ ਦੇ ਉੱਤੇ ਆਪਣਾ ਜਲਵਾ ਅਸਰ ਪਾਉਂਦਾ ਹੈ। ਜਿੱਧਰ ਵੇਖੇਗਾ ਉਧਰ ਜੈ ਜੈ ਦੇਖਾਂ ਤੈ ਜੋਤ ਤੁਮਾਰੀ, ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਹੋਰ ਕਿੰਨੇ ਉਦਾਹਰਨ ਨੇ। ਫਿਰ ਜਦੋਂ ਉਹ ਨੂਰ, ਉਹ ਜਲਵਾ ਸਾਰਿਆਂ ਸਰੀਰਾਂ ਵਿੱਚੋਂ, ਸਾਰਿਆਂ ਬੁੱਤਾਂ ਵਿੱਚੋਂ, ਸਾਰੇ ਬ੍ਰਹਿਮੰਡ ਵਿੱਚੋਂ, ਜੰਗਲਾਂ ਵਿੱਚੋਂ, ਬੇਲਿਆਂ ਵਿੱਚੋਂ, ਨਦੀਆਂ ਵਿੱਚੋਂ, ਸਮੁੰਦਰਾਂ ਚੋਂ ਨਿਕਲ ਨਿਕਲ ਕੇ ਭਗਤ ਨੂੰ ਆਪਣੇ ਵੱਲ ਖਿੱਚਦਾ ਹੈ, ਤੇ ਉਹ ਰੱਬ ਦਾ ਪਿਆਰਾ ਉਸ ਨਾਲ ਸਾਰੀਆਂ ਚੀਜ਼ਾਂ ਦੇ ਅੱਗੇ ਝੁਕੀ ਜਾਂਦਾ, ਅੰਦਰੋਂ ਸਿਜਦਾ ਕਰੀ ਜਾਂਦਾ। ਹੁਣ ਉਹਦੀ ਤੇ ਦਸ਼ਾ ਬਣ ਗਈ। ਤੁਸੀਂ ਸ਼ਬਦ ਵੀ ਸੁਣਦੇ ਹੋ, ਮੈਂ ਇਹ ਸ਼ਬਦ ਪੂਰਾ ਕਰਕੇ ਅੱਗੇ ਤੁਰਾਂ ਕਿ ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਉਥੋਂ ਉਠਾ ਦਿੱਤਾ ਪੰਡਤਾਂ ਨੇ ਵੀ ਨਾਮਦੇਵ ਕਿੱਧਰ ਆ ਗਏ। ਉਥੋਂ ਨਿਕਲੇ ਤੇ ਕਿਸੇ ਦਰਿਆ ਦੇ ਸਮੁੰਦਰ ਦੇ ਕਿਨਾਰੇ ਚਲੇ ਗਏ। ਉੱਥੇ ਗਏ ਤੇ ਜਦੋਂ ਵੇਖਿਆ ਸਮੁੰਦਰ ਦੇ ਵਿੱਚ ਮੱਛੀਆਂ ਨੇ, ਮੱਛੀਆਂ ਦੇ ਝੁੰਡ ਤੁਰੇ ਫਿਰਦੇ ਨੇ। ਭਗਤ ਨਾਮਦੇਵ ਜੀ ਦੀ ਦ੍ਰਿਸ਼ਟੀ ਜਦੋਂ ਉਹਨਾਂ ਮੱਛੀਆਂ ਤੇ ਪਈ ਤੇ ਉਹਨਾਂ ਵਿੱਚੋਂ ਵੀ ਅਕਾਲ ਪੁਰਖ ਦਾ ਜਲਵਾ ਉਹਨਾਂ ਨੂੰ ਨਜ਼ਰ ਆ ਗਿਆ, ਦ੍ਰਿਸ਼ਟੀ ਵਿੱਚ ਪੈ ਗਿਆ। ਉੱਥੇ ਰੁਕ ਗਏ, ਉੱਥੇ ਉਹਦੇ ਦਰਸ਼ਨ ਸ਼ੁਰੂ ਹੋ ਗਏ। ਇਹ ਉਹਨਾਂ ਦੀ ਜ਼ਿੰਦਗੀ ਵਿੱਚ ਵਾਪਰਿਆ। ਔਰ ਇਸ ਸੰਬੰਧ ਵਿੱਚ ਕਹਾਣੀਆਂ ਮਿਲਦੀਆਂ ਨੇ ਕਿ ਨਾਮਦੇਵ ਜੀ ਨੂੰ ਕਹਿੰਦੇ ਅਕਾਲ ਪੁਰਖ ਰੱਬ ਦੇ 72 ਵਾਰੀ ਦੀਦਾਰ ਹੋਏ ਸਨ, ਜਦਕਿ ਦਰਸ਼ਨ ਤੇ ਇੱਕੋ ਹੀ ਹੈ ਨਾ, ਇੱਕੋ ਹੀ ਹੈ ਨਾ ਅਕਾਲ ਪੁਰਖ। ਅਸੀਂ ਇੱਥੇ ਭੁਲੇਖੇ ਵਿੱਚ ਪੈ ਜਾਵਾਂਗੇ ਕਿ ਰੱਬ ਇੱਕ ਹੈ, ਉਹਦਾ ਦਰਸ਼ਨ ਵੀ ਇੱਕੋ ਹੀ ਹੈ। ਨਹੀਂ, ਗੁਰਬਾਣੀ ਪੜ੍ਹ ਕੇ ਵੇਖੋ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਗੁਰੂ ਕਲਗੀਧਰ ਪਾਤਸ਼ਾਹ। ਮੂਰਤ ਤੇਰੀ ਇੱਕੋ ਹੀ ਹੈ, ਵਜੂਦ ਤੇਰਾ ਇੱਕ ਹੈ, ਦੋ ਨਹੀਂ ਤੂੰ, ਪਰ ਦਰਸ਼ਨ ਤੇਰਾ ਇੱਕ ਨਹੀਂ, ਦਰਸ਼ਨ ਤੇਰੇ ਅਨੇਕ ਨੇ, ਕਈ ਦਰਸ਼ਨ। ਏਕ ਮੂਰਤ ਅਨੇਕ ਦਰਸ਼ਨ, ਜਿਵੇਂ ਦੀ ਅੱਖ ਨਾਲ ਤੈਨੂੰ ਕੋਈ ਵੇਖਣਾ ਚਾਹੁੰਦਾ ਤੂੰ ਉਵੇਂ ਦੀ ਤਸਵੀਰ ਬਣ ਕੇ ਉਹਦੇ ਸਾਹਮਣੇ ਆ ਜਾਂਦਾ। ਜਿਹੜਾ ਗਿਆਨ ਦੇ ਰਾਹ ਤੇ ਜਾਂਦਾ ਹੈ ਉਹ ਕਹਿੰਦਾ ਤੂੰ ਮੇਰੀ ਆਤਮਾ ਵਿੱਚ ਹੈ, ਤੂੰ ਮੇਰੇ ਕੋਲ ਹੈ, ਤੂੰ ਮੈਨੂੰ ਮਿਲੀ ਪਿਆ। ਉਹਨੂੰ ਕਹਿੰਦਾ ਕੋਈ ਗੱਲ ਨਹੀਂ, ਜੇ ਤੂੰ ਇਸ ਤਰ੍ਹਾਂ ਮਿਲਣਾ ਚਾਹੁੰਦਾ ਤਾਂ ਮੈਂ ਤੇਰੀ ਆਤਮਾ ਵਿੱਚ ਹੀ ਹਾਂ। ਇੱਕ ਦਰਸ਼ਨ ਇਹ ਹੈ, ਆਤਮਕ ਦਰਸ਼ਨ। ਤੇ ਜਦੋਂ ਕੋਈ ਬੜੇ ਪਿਆਰ ਵਿੱਚ ਚਲਾ ਜਾਂਦਾ ਵੀ ਮੈਂ ਤੇ ਤੈਨੂੰ ਇਸ ਅਸਥੂਲ ਅੱਖ ਨਾਲ ਵੇਖਣਾ ਹੀ ਵੇਖਣਾ, ਮੈਂ ਤੇਰੇ ਨਾਲ ਗੱਲਾਂ ਕਰਨੀਆਂ ਨੇ, ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ? ਫਿਰ ਉਹ ਰੱਬ ਇੰਨਾ ਮਿਹਰਬਾਨ ਹੈ ਵੀ ਐਸੀ ਭਾਵਨਾ ਜੇ ਸ਼ੁੱਧ ਹੋਵੇ ਤਾਂ ਮਜਬੂਰ ਹੋ ਕੇ ਉਹਨੂੰ ਅਰਸ਼ ਛੱਡ ਕੇ ਫਰਸ਼ ਤੇ ਆਉਣਾ ਪੈਂਦਾ ਹੈ, ਉਹਨੂੰ ਆਪਣੀ ਅਦ੍ਰਿਸ਼ਟ ਦੁਨੀਆ ਛੱਡ ਕੇ ਦ੍ਰਿਸ਼ਟਮਾਨ ਦੁਨੀਆ ਵਿੱਚ ਆਉਣਾ ਪੈਂਦਾ ਹੈ। ਤੁਸੀਂ ਬਾਣੀ ਵਿੱਚ ਸ਼ਬਦ ਪੜ੍ਹੋਗੇ, ਭਗਤ ਨਾਮਦੇਵ ਜੀ ਕਹਿੰਦੇ ਇੱਕ ਦਿਨ ਮੈਂ ਉਹਦੇ ਦਰ ਤੇ ਗਿਆ, ਉਹਦਾ ਦਰਵਾਜ਼ਾ ਆ ਗਿਆ ਸਾਹਮਣੇ, ਮੈਂ ਦਰਵਾਜ਼ਾ ਖੜਕਾਇਆ, ਅੰਦਰੋਂ ਆਵਾਜ਼ ਆਈ ਤੂੰ ਕੌਣ ਰਹਿ, ਤੂੰ ਕੌਣ ਹੈ ਜਿਹੜਾ ਮੇਰਾ ਦਰਵਾਜ਼ਾ ਖੜਕਾ ਰਿਹਾ। ਹੁਣ ਇਹ ਨਾਮਦੇਵ ਜੀ ਦਾ ਇੱਕ ਦਰਸ਼ਨ ਹੈ, ਉਹਨਾਂ ਦੀ ਭਾਵਨਾ ਹੈ, 72 ਨਹੀਂ ਸ਼ਾਇਦ 72,000 ਵਾਰੀ ਰੋਜ਼ ਹੀ ਦਰਸ਼ਨ ਨੇ, ਨਵੇਂ ਤੋਂ ਨਵਾਂ ਦਰਸ਼ਨ, ਨਵੇਂ ਤੋਂ ਨਵੇਂ ਦੀਦਾਰ। ਤੂੰ ਕੁੰਦਰੇ, ਨਾਮਦੇਵ ਜੀ ਕਹਿੰਦੇ ਤੂੰ ਕੁੰਦਰੇ ਮੈਂ ਜੀ ਨਾਮਾ, ਮੈਂ ਨਾਮਦੇਵ ਹਾਂ। ਇੱਥੇ ਕੀ ਕਰਨਾ ਹੈ? ਤੇਰੇ ਦੀਦਾਰ ਕਰਨ ਵਾਸਤੇ ਹੋ ਜੀ ਆਲਾ ਤੇ ਨਿਵਾਰਨਾ, ਮੇਰਾ ਭਰਮ ਦੂਰ ਕਰ ਦੇ, ਮੇਰਾ ਦੁੱਖ ਦੂਰ ਕਰ, ਮੈਂ ਤੇਰੇ ਕੋਲ ਆਇਆ। ਤਾਂ ਏਕ ਮੂਰਤ ਅਨੇਕ ਦਰਸ਼ਨ, ਇਹ ਇੱਕ ਦਸ਼ਾ ਹੈ। ਹੁਣ ਜਦੋਂ ਇਸ ਤਰ੍ਹਾਂ ਭਗਤਾਂ ਨੂੰ ਅਨੇਕ ਦਰਸ਼ਨ ਹੋਏ ਨਾ, ਰੁੱਖ ਕੋਲੋਂ ਲੰਘੇ ਤੇ ਰੁੱਖ ਨੂੰ ਗਲਵੱਕੜੀ ਪਾ ਲਈ, ਪਸ਼ੂ ਕੋਲੋਂ ਲੰਘੇ ਤੇ ਉਹਦੇ ਤੇ ਹੱਥ ਫੇਰਨਾ ਸ਼ੁਰੂ ਕਰ ਦਿੱਤਾ, ਕੁੱਤੇ ਕੋਲੋਂ ਨਿਕਲੇ ਤੇ ਉਹਨੂੰ ਵੇਖ ਕੇ ਹੱਸ ਪਏ, ਤਾਰਿਆਂ ਵੱਲ ਨਜ਼ਰ ਗਈ ਤੇ ਉਧਰ ਗੀਤ ਗਾਉਣ ਲੱਗ ਪਏ, ਕਿਸੇ ਪਹਾੜ ਵੱਲ ਵੇਖਿਆ ਤੇ ਉਧਰ ਸਿਜਦਾ ਸ਼ੁਰੂ ਹੋ ਗਿਆ, ਉਹ ਤੇ ਸਨ ਜੁੜੇ ਹੋਏ। ਤੇ ਜਿਹੜਾ ਝੁੰਡ ਆਪਣੇ ਵਰਗਾ ਪਿੱਛੇ ਫਿਰਦਾ ਸੀ ਉਹਨਾਂ ਦੇ ਪੱਲੇ ਕੱਖ ਨਹੀਂ ਸੀ। ਉਹਨਾਂ ਨੇ ਕਿਹਾ ਵੀ ਨਾਮਦੇਵ ਮੱਛੀਆਂ ਅੱਗੇ ਝੁਕਿਆ। ਉਹਨਾਂ ਨੇ ਘਰ ਜਾ ਕੇ ਮੱਛੀ ਪੱਥਰ ਦੀ ਬਣਾ ਕੇ ਰੱਖ ਲਈ, ਅੱਗੇ ਧੂਪ ਬੱਤੀ ਸ਼ੁਰੂ ਕਰ ਦਿੱਤੀ, ਹੋ ਗਿਆ ਕੰਮ ਸ਼ੁਰੂ। ਉਹ ਸਿਮਰਨ ਤੋਂ ਖਾਲੀ ਰਹੇ, ਜੁੜੇ ਨਹੀਂ। ਉਹਨਾਂ ਨਾਮਦੇਵ ਨੂੰ ਵੇਖਿਆ ਵੀ ਮੱਛੀਆਂ ਨਾਲ ਗੱਲਾਂ ਕਰ ਰਹੇ ਨੇ, ਤਾਂ ਉਹਨਾਂ ਨੇ ਮੱਛੀ ਦੀ ਤਸਵੀਰ ਬਣਾ ਲਈ, ਮੱਛੀ ਪੱਥਰ ਦੀ ਬਣਾ ਲਈ, ਇੱਕ ਕਮਰਾ ਬਣਾ ਦਿੱਤਾ, ਥਾਲੀ ਰੱਖ ਦਿੱਤੀ, ਧੂਪ ਬੱਤੀ ਸ਼ੁਰੂ ਹੋ ਗਈ, ਪਰਿਕਰਮਾ ਸ਼ੁਰੂ ਹੋ ਗਈ, ਲੋਕ ਆਉਣ ਲੱਗ ਪਏ ਕਿਉਂਕਿ ਸੌਖਾ ਤਰੀਕਾ, ਫੁੱਲ ਚੜ੍ਹਨ ਲੱਗ ਪਏ, ਟਲੀਆਂ ਖੜਕਣ ਲੱਗ ਪਈਆਂ, ਹੋ ਗਿਆ ਕੰਮ ਸ਼ੁਰੂ। ਸਹਿਜੇ ਸਹਿਜੇ ਦੋ ਆਏ, ਦੋ ਨੇ ਚਾਰ ਨੂੰ ਕਿਹਾ, ਚਾਰ ਨੇ ਅੱਠਾਂ ਨੂੰ ਕਿਹਾ, ਅੱਠਾਂ ਨੇ ਸੋਲਾਂ ਨੂੰ ਕਿਹਾ, ਲਾਈਨ ਲੱਗ ਗਏ, ਗੋਲ ਕਬੱਡੀ ਕਰਨੀ ਪਈ, ਮਾਇਆ ਬਾਹਰ ਡਿੱਗਣ ਲੱਗ ਪਈ, ਸਿਲਸਿਲਾ ਚੱਲ ਗਿਆ। ਇਸ ਤਰ੍ਹਾਂ ਫਿਰ ਇਹ ਪਖੰਡ ਦੀ ਜਿਹੜੀ ਅੱਜ ਗੁਰੂ ਸਾਹਿਬ ਗੱਲ ਕਰ ਰਹੇ ਨੇ, ਇਹ ਕਿੱਥੋਂ ਚੱਲਿਆ? ਇਹਦੇ ਵੀ ਆਰੰਭ ਵਿੱਚ ਕਿਤੇ ਸੱਚ ਸੀ, ਇਹਦੇ ਵੀ ਆਰੰਭ ਦੇ ਵਿੱਚ ਕਿਤੇ ਦਰਸ਼ਨ ਦੀਦਾਰ ਸਨ, ਪਰ ਸਤਿਗੁਰੂ ਕਹਿੰਦੇ ਨੇ ਧਰਮ ਦੇ ਮਾਰਗ ਦੇ ਵਿੱਚ ਆਮ ਤੌਰ ਤੇ ਮੂਰਖਤਾਵਾਂ ਹੀ ਮਨੁੱਖ ਪਾਲਦੇ ਨੇ, ਨਾਮ ਤੋਂ ਹੀਣ ਹੁੰਦੇ ਨੇ, ਨਾਮ ਤੋਂ ਖਾਲੀ ਹੁੰਦੇ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿੰਦੇ ਤੂੰ ਜੋ ਮਰਜ਼ੀ ਕਰ, ਪ੍ਰਵਾਨ ਨਹੀਂ ਹੋਵੇਗਾ ਨਾਮ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਤੇਰੀ ਪ੍ਰਵਾਨਗੀ ਨਹੀਂ। ਤਾਂ ਏਕ ਮੂਰਤ ਅਨੇਕ ਦਰਸ਼ਨ, ਜਦੋਂ ਉਹਨਾਂ ਨੇ ਰੁੱਖਾਂ ਨਾਲ ਪਿਆਰ ਕੀਤਾ ਤੇ ਲੋਕਾਂ ਨੇ ਰੁੱਖਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਰੁੱਖ ਵਿੱਚੋਂ ਰੱਬ ਵੇਖਿਆ ਨਹੀਂ, ਸਿਰਫ ਧਾਰਨਾ ਬਣਾ ਲਈ। ਪਹਿਲਾਂ ਅੰਦਰੋਂ ਦੀਦਾਰ ਕਰੇ ਤੇ ਫਿਰ ਬਾਹਰੋਂ ਵੇਖੇ ਰੱਬ ਨੂੰ, ਤੇ ਸਵਾਦ ਹੈ ਗੱਲ ਦਾ। ਅੰਦਰੋਂ ਤੇ ਕਦੀ ਝਾਕਿਆ ਹੀ ਨਹੀਂ, ਅੰਦਰੋਂ ਤੇ ਕਦੀ ਵੇਖਿਆ ਹੀ ਨਹੀਂ, ਬਾਹਰੋਂ ਝੂਠਾ ਕਹਿੰਦੇ ਫਿਰਨੇ, ਸਾਰਿਆਂ ਵਿੱਚ ਰੱਬ ਹੈ ਅਜੇ ਨਹੀਂ ਦਿਸਿਆ। ਜਿੱਦਣ ਦਿਸ ਪਿਆ ਤੇ ਫਿਰ ਵਿੱਚੋਂ ਵਿੱਚੋਂ ਚੁਣ ਚੁਣ ਕੇ ਰੱਬ ਨਹੀਂ ਦਿਸੇਗਾ, ਫਿਰ ਸਾਰਿਆਂ ਵਿੱਚ ਦਿਸੇਗਾ। ਇਹ ਨਹੀਂ ਕਿ ਇਹ ਮੇਰਾ ਹੈ ਤੇ ਇਹਦੇ ਵਿੱਚ ਰੱਬ ਹੈ, ਇਹ ਮੇਰਾ ਨਹੀਂ ਇਹਦੇ ਵਿੱਚ ਰੱਬ ਕੋਈ ਨਹੀਂ ਹੈ, ਫਿਰ ਇਸ ਤਰ੍ਹਾਂ ਨਹੀਂ ਹੋ, ਮੇਰ ਤੇਰ ਖਤਮ ਹੋ ਜਾਏਗੀ। ਤਾਂ ਇਸ ਤਰ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦਾ ਪਖੰਡ ਫਿਰ ਧਰਤੀ ਤੇ ਫੈਲ ਜਾਂਦਾ ਹੈ, ਸੱਚ ਤੋਂ ਲੋਕਾਈ ਵਾਂਝੀ ਹੋ ਜਾਂਦੀ ਹੈ। ਇਸੇ ਕਰਕੇ ਗੁਰੂ ਸਾਹਿਬ ਨੇ 10 ਸਰੀਰ ਧਾਰੇ, 10 ਸਰੀਰ ਧਾਰਨ ਕੀਤੇ ਉਹਨਾਂ, ਉਹ ਸਰੀਰ ਧਾਰੀ ਸਨ ਕਿਉਂਕਿ ਦੁਨੀਆਂ ਦੇ ਵਿੱਚ ਗਿਆਨ ਅੱਜ ਤੱਕ ਕਿਸੇ ਨੇ ਵੀ ਦਿੱਤਾ ਹੈ ਤੇ ਸਰੀਰ ਦੇ ਰਾਹੀਂ ਦਿੱਤਾ ਹੈ। ਖਿਆਲ ਰੱਖਣਾ, ਜੋੜਿਆ ਸ਼ਬਦ ਨਾਲ ਗੁਰੂ ਸਾਹਿਬ ਨੇ, 10 ਸਰੀਰ ਵਿੱਚ ਆਏ, 10 ਸਰੀਰਾਂ ਦੇ ਰਾਹੀਂ ਗਿਆਨ ਵੰਡਿਆ ਗੁਰੂ ਸਾਹਿਬ ਨੇ। ਫਿਰ ਉਹਨਾਂ ਨੇ ਵੇਖਿਆ ਵੀ ਪ੍ਰਯੋਜਨ ਸਾਡਾ ਕੀ ਹੈ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕੀ ਪ੍ਰਯੋਜਨ ਰਿਹਾ। ਦੇਵਤ ਅਵਤਾਰ ਤਾਂ ਪਹਿਲਾਂ ਵੀ ਆਏ ਸਨ, ਗੁਰੂ ਸਾਹਿਬ ਵਿੱਚ ਵਖਰੇਵਾਂ ਕੀ ਸੀ, ਵਿਲੱਖਣਤਾ ਕੀ ਸੀ, ਉਹਨਾਂ ਨੇ ਨਵਾਂ ਕੀ ਕਰਨਾ ਸੀ। ਅਵਤਾਰਾਂ ਦੀ ਤੇ ਪਹਿਲਾਂ ਹੀ ਕਮੀ ਕੋਈ ਨਹੀਂ ਸੀ, ਕੋਨੇ ਕੋਨੇ ਵਿੱਚ ਮੰਦਰ ਸਨ, ਕੋਨੇ ਕੋਨੇ ਵਿੱਚ ਪੂਜਾਵਾਂ ਸਨ। ਤਾਂ ਜਿੱਦਣ ਗੁਰੂ ਨਾਨਕ ਸਾਹਿਬ ਆਏ ਨੇ, ਉਹ ਵੇਈ ਨਦੀ ਦੇ ਘਟਨਾ ਜਿਹੜੀ ਵਾਪਰੀ ਤੇ ਅਕਾਲ ਪੁਰਖ ਕੋਲ ਗਏ ਤੇ ਉੱਥੋਂ ਸੰਦੇਸ਼ ਮਿਲਿਆ, ਉੱਥੋਂ ਪੈਗਾਮ ਮਿਲਿਆ ਵੀ ਇਹ ਸੁਨੇਹਾ ਹੈ। ਹੋਰ ਇੱਥੇ ਅਵਤਾਰਾਂ ਦਾ, ਗੁਰੂਆਂ ਦਾ ਕੋਈ ਕੰਮ ਨਹੀਂ ਹੁੰਦਾ, ਉਹਨਾਂ ਦਾ ਇੱਕੋ ਹੀ ਕੰਮ ਹੁੰਦਾ ਹੈ ਕਿ ਸ਼ੁੱਧ ਸੰਦੇਸ਼ ਭੇਜਿਆ ਜਾਏ, ਸ਼ੁੱਧ ਸੰਦੇਸ਼। ਜਿਵੇਂ ਕਿਉਂਕਿ ਤੁਸੀਂ ਵੇਖੋ, ਤੁਸੀਂ ਆਪਣੇ ਨੌਕਰ ਨੂੰ ਇੱਕ ਗੱਲ ਕਹਿ ਕੇ ਭੇਜੋ ਵੀ ਜਾ ਤੂੰ ਫਲਾਣੇ ਮਿੱਤਰ ਦੇ ਘਰ ਕਹਿ ਕੇ ਆ, ਮੇਰੀ ਸੁਨੇਹਾ ਦੇ ਕੇ ਆ, ਤੇ ਜੇ ਉਹ ਸੁਨੇਹਾ ਦੇਣ ਵਾਲਾ ਵਿੱਚ ਬੇਈਮਾਨ ਹੈ, ਉਹ ਤੁਹਾਡੇ ਵੱਲੋਂ ਦਿੱਤੇ ਹੋਏ ਸੰਦੇਸ਼ ਵਿੱਚੋਂ ਅੱਧਾ ਕੱਟ ਕੇ ਵਿੱਚ ਅੱਧਾ ਆਪਣਾ ਪਾ ਦੇਗਾ। ਹੋ ਸਕਦਾ ਉਹ ਤੁਹਾਨੂੰ ਕੱਟ ਹੀ ਦੇਵੇ ਵਿੱਚੋਂ, ਪਾਸੇ ਕਰਦਾ, ਉਹ ਜਾ ਕੇ ਕਹਿ ਦੇ ਵੀ ਜਿਹਨੇ ਮੈਨੂੰ ਭੇਜਿਆ ਉਹਨੇ ਕਿਹਾ ਵੀ ਤੂੰ ਮੇਰੀ ਪੂਜਾ ਕਰ, ਮੇਰੇ ਅੱਗੇ ਝੁਕ ਜਾ। ਇਹ ਵੀ ਹੋ ਸਕਦਾ। ਅਵਤਾਰਾਂ ਦੀ ਕਮੀ ਨਹੀਂ ਸੀ, ਹਾਥੀਆਂ ਨੂੰ ਆਕਾਸ਼ ਵਿੱਚ ਵਗਾਉਣ ਵਾਲੇ ਮੌਜੂਦ ਸਨ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ, ਪਹਾੜ ਚੁੱਕਣ ਵਾਲੇ ਵੀ ਮੌਜੂਦ ਸਨ। ਕੁਝ ਦਾ ਕੁਝ ਕਰ ਦੇਣ, ਕਿੰਨੀਆਂ ਕਰਾਮਾਤਾਂ ਦਿਖਾ ਦੇਣ, ਤੇ ਮਨੁੱਖ ਨੇ ਸਿਰਫ ਕਰਾਮਾਤ ਨੂੰ ਹੀ ਧਰਮ ਮੰਨਿਆ, ਜਿੰਨਾ ਚਿਰ ਨੂੰ ਕੁਝ ਦਿਸਦਾ ਨਹੀਂ ਮੰਨਦਾ ਨਹੀਂ। ਜਦੋਂ ਗੁਰੂ ਸਾਹਿਬ ਆਏ ਉਹਦੇ ਤੋਂ ਪਹਿਲਾਂ ਕਰਾਮਾਤੀ ਮੌਜੂਦ ਸਨ, ਕੋਈ ਸ਼ੱਕ ਨਹੀਂ ਸੀ। ਪਹਾੜਾਂ ਤੇ ਬੈਠੇ ਹੋਏ ਜੋਗੀ ਪੱਥਰਾਂ ਨੂੰ ਹੀਰੇ ਬਣਾ ਸਕਦੇ ਸਨ, ਭਾਈ ਗੁਰਦਾਸ ਜੀ ਨੇ ਲਿਖਿਆ, ਗੁਰੂ ਨਾਨਕ ਸਾਹਿਬ ਗਏ ਬੜਾ ਕੁਝ ਕਰ ਸਕਦੇ ਸਨ। ਸੁਮੇਰ ਤੇ ਗਏ, ਪਾਣੀ ਲੈਣ ਲਈ ਭੇਜਿਆ ਤੇ ਜਿੱਥੇ ਪਾਣੀ ਲਿਆਉਣਾ ਸੀ ਗੁਰੂ ਨਾਨਕ ਸਾਹਿਬ ਗਏ, ਉਹ ਪੱਥਰ ਜਿਹੜੇ ਨੇ ਸਿੱਧਾਂ ਨੇ ਆਪਣੀ ਸ਼ਕਤੀ ਨਾਲ, ਤੱਤਾਂ ਦੀ ਸ਼ਕਤੀ ਨਾਲ ਪੱਥਰਾਂ ਨੂੰ ਹੀਰੇ ਬਣਾ ਦਿੱਤਾ, ਜਵਾਹਰ ਬਣਾ ਦਿੱਤਾ। ਗੁਰੂ ਸਾਹਿਬ ਨੇ ਉਹਨਾਂ ਨੂੰ ਚੁੱਕਿਆ ਨਹੀਂ, ਗੱਲਬਾਤ ਹੋਈ ਤਾਂ ਸਿੱਧਾਂ ਨੇ ਪੁੱਛਿਆ ਏ ਹੀਰੇ ਤੁਸੀਂ ਚੁੱਕੇ ਨਹੀਂ। ਸਤਿਗੁਰੂ ਨੇ ਕਿਹਾ ਵੀ ਇਹ ਜਿਹੜਾ ਤੁਸੀਂ ਪੱਥਰਾਂ ਨੂੰ ਹੀਰੇ ਬਣਾਇਆ, ਕਿੰਨਾ ਚੰਗਾ ਹੁੰਦਾ ਤੁਸੀਂ ਮਨੁੱਖਾਂ ਨੂੰ ਦੇਵਤੇ ਬਣਾਉਂਦੇ ਇਸ ਸ਼ਕਤੀ ਨਾਲ। ਇਹ ਸ਼ਕਤੀ ਨਾ ਇੱਕ ਕਰਾਮਾਤੀ ਸ਼ਕਤੀ ਹੈ। ਗੁਰੂ ਸਾਹਿਬ ਨੇ ਜਿਹੜੀ ਸਿੱਖ ਨੂੰ ਸ਼ਕਤੀ ਦਿੱਤੀ ਉਹ ਸਭ ਤੋਂ ਵੱਡੀ ਸ਼ਕਤੀ ਹੈ ਸ਼ਬਦ ਸ਼ਕਤੀ। ਜੇ ਕੁਝ ਬਦਲਣਾ ਹੀ ਹੈ ਤੇ ਕਿਸੇ ਇੱਕ ਮਨੁੱਖ ਦੀ ਸਮਝ ਨੂੰ ਬਦਲ ਦੇ ਆਪਣੀ ਜ਼ਿੰਦਗੀ, ਇੱਕ ਦੀ ਸਮਝ ਨੂੰ, ਬਹੁਤ ਵੱਡਾ ਕਾਰਜ। ਪਹਾੜ ਚੁੱਕਣਾ ਸੌਖਾ ਹੈ, ਪਹਾੜ ਸੋਨੇ ਦੇ ਬਣਾਉਣੇ ਸੌਖੇ ਜੇ ਬਿਲਕੁਲ, ਕੋਈ ਵੱਡਾ ਕੰਮ ਨਹੀਂ। ਇਹ ਸਾਡੇ ਗੁਰੂ ਨੇ ਸਾਰਾ ਕੁਝ ਪਹਿਲਾਂ ਵੇਖ ਲਿਆ ਹੈ ਤਾਂ ਸਾਨੂੰ ਛੋਟਾ ਲੱਗਦਾ ਹੈ, ਇਹਨਾਂ ਵਿੱਚ ਕੱਖ ਵੀ ਨਹੀਂ ਹੈ। ਨਦੀਆਂ ਰੋਕਣੀਆਂ, ਨਦੀ ਦਾ ਪਾਣੀ ਹੀਰਿਆਂ ਦਾ ਵਹਿੰਦਾ ਵਿਖਾ ਦੇਣਾ ਗੁਰੂ ਸਾਹਿਬ ਨੇ ਵਿਖਾਇਆ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਵੀ ਕਿਤੇ ਇਹਨਾਂ ਦੇ ਕੋਲ ਕੁਝ ਹੈ ਵੀ ਕਿ ਨਹੀਂ। ਪਰ ਇਹ ਕੰਮ ਛੋਟੇ ਨੇ, ਇਹ ਕੰਮ ਅਸਥੂਲ ਕਰਾਮਾਤਾਂ ਨੇ। ਅਸਥੂਲ ਕਰਾਮਾਤ ਕਰਨੀ ਸੌਖੀ ਹੈ, ਅਸਥੂਲ ਕੰਮ ਪਤਾ ਸੌਖੇ ਹੁੰਦੇ ਨੇ। ਤੁਸੀਂ ਇੱਕ ਇੱਟ ਚੁੱਕ ਕੇ ਲਾਉਣੀ, ਕੰਧ ਬਣਾਉਣੀ ਹੈ, ਉਹ ਸੌਖੀ ਹੈ। ਕਿ ਤੁਸੀਂ ਇੱਕ ਕੱਪੜਾ ਬੁਣਨਾ ਹੈ ਤੇ ਛੋਟੀ ਛੋਟੀ ਤੰਦ ਪਾਉਣੀ ਹੈ ਬਰੀਕ, ਦੋਵਾਂ ਵਿੱਚੋਂ ਸੌਖਾ ਕਿਹੜਾ ਹੈ? ਜਿਹੜਾ ਸੂਖਸ਼ਮ ਕੰਮ ਹੈ ਬਰੀਕ ਉਹ ਔਖਾ ਹੈ, ਇੱਟ ਲਾਉਣੀ ਤਾਂ ਕੋਈ ਔਖੀ ਨਹੀਂ। ਇਹ ਮੋਟੀਆਂ ਗੱਲਾਂ ਨੇ, ਪਹਾੜ ਚੁੱਕ ਲੈਣੇ, ਇੱਧਰ ਨੂੰ ਪਲਟਾ ਦੇਣਾ, ਇੱਧਰ ਕਰ ਦੇਣਾ, ਪਰ ਕਿਸੇ ਦੀ ਸੋਚ ਨੂੰ ਚੇਂਜ ਕਰਨਾ, ਬਦਲ ਦੇਣਾ, ਇਹ ਗੁਰੂ ਨਾਨਕ ਦੇ ਘਰ ਵਿੱਚ ਇਹ ਕਰਾਮਾਤ ਚੱਲੀ ਹੈ। ਇਹ ਕਰਾਮਾਤ ਗੁਰੂ ਨਾਨਕ ਸਾਹਿਬ ਨੇ ਵਿਖਾਈ ਹੈ ਕਿ ਉਹਨਾਂ ਨੇ ਇੱਕ ਆਦਮੀ ਬੰਦੇ ਤਲ ਕੇ ਖਾ ਰਿਹਾ, ਰਾਕਸ਼ਸ ਹੈ, ਉਹਦੇ ਅੰਦਰ ਐਸੀ ਚੇਂਜ ਕਰ ਦਿੱਤੀ, ਐਸਾ ਫਰਕ ਪਾ ਦਿੱਤਾ ਉਹਦੇ, ਉਹਨੂੰ ਬੰਦੇ ਤਲ ਕੇ ਖਾਣ ਦਾ ਚੇਤਾ ਹੀ ਭੁੱਲ ਗਿਆ। ਸੱਜਣ ਠੱਗ ਜਿਹੜਾ ਦਿਨ ਰਾਤ ਲੁੱਟਦਾ ਸੀ, ਖਾਂਦਾ ਸੀ, ਉਹਨੂੰ ਚੇਤਾ ਹੀ ਭੁੱਲ ਗਿਆ ਠੱਗਣਾ ਕਿਵੇਂ, ਸੋਚ ਬਦਲ ਗਈ। ਇਹ ਹੈ ਧਰਮ। ਹੁਣ ਖਿਆਲ ਕਰਨਾ, ਸਿੱਖੀ ਕਿਹਨੂੰ ਕਹਿੰਦੇ ਨੇ? ਸਿੱਖੀ ਕਹਿੰਦੇ ਨੇ ਬੰਦੇ ਦਾ ਅੰਦਰਲਾ ਹਿੱਸਾ ਬਦਲ ਜਾਏ, ਪਹਿਲਾਂ ਵਾਲਾ ਨਾ ਰਹੇ, ਵਿਚਾਰ ਬਦਲਣ, ਭਾਵ ਬਦਲੇ ਅੰਦਰੋਂ, ਵੇਖਣੀ ਬਦਲ ਜਾਏ। ਪਰ ਜੇ ਬਦਲਿਆ ਹੀ ਕੱਖ ਨਹੀਂ, ਫਿਰ ਕੀ ਹੋਇਆ ਜੀਵਨ ਦੇ ਵਿੱਚ? ਸਾਰੀ ਉਮਰ ਉੱਥੇ ਦਾ ਉੱਥੇ ਬੰਦਾ ਖੜਾ, ਕੋਈ ਸੋਚ ਨਹੀਂ ਬਦਲੀ। ਹੰਕਾਰ ਅੱਗੇ ਨਾਲੋਂ ਵੀ ਵੱਡਾ ਹੈ, ਈਰਖਾ ਪਹਿਲਾਂ ਨਾਲੋਂ ਵੀ ਵੱਧ ਗਈ ਹੈ, ਮੇਰ ਤੇਰ ਅੱਗੇ ਤੋਂ ਵੀ ਜ਼ਿਆਦਾ ਹੋ ਗਈ, ਤੇ ਫਿਰ ਕੀ ਫਰਕ ਪਿਆ, ਫਿਰ ਕੀ ਕਮਾਇਆ, ਕੀ ਹੋਇਆ, ਫਿਰ ਕੁਝ ਨਹੀਂ ਮਿਲਿਆ। ਤਾਂ ਸਤਿਗੁਰੂ ਨੇ ਬਚਨ ਕੀਤਾ, ਕਹਿੰਦੇ ਇਸ ਤਰ੍ਹਾਂ ਦੀਆਂ ਕੂੜ ਕਿਰਿਆਵਾਂ ਦੇ ਵਿੱਚ ਸੰਸਾਰ ਫਸ ਜਾਂਦਾ ਹੈ, ਭਟਕ ਜਾਂਦਾ ਹੈ, ਆਪਣਾ ਜੀਵਨ ਗਵਾ ਲੈਂਦਾ ਹੈ। ਤੇ ਸਭ ਤੋਂ ਪਹਿਲਾਂ ਸਤਿਗੁਰੂ ਨੇ ਇੱਕ ਪ੍ਰਕਾਰ ਦੇ ਪਖੰਡ ਦਾ ਜ਼ਿਕਰ ਕੀਤਾ ਹੈ, ਕਹਿੰਦੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ। ਕਈਆਂ ਨੇ ਪੱਥਰਾਂ ਦੀ ਪੂਜਾ ਕੀਤੀ ਹੈ, ਅੰਦਰੋਂ ਨਹੀਂ ਵੇਖਿਆ, ਨਾਮ ਨਾਲ ਨਹੀਂ ਜੁੜੇ, ਬਸ ਪੱਥਰ ਪੂਜ ਬਣ ਗਏ। ਤੇ ਇੱਕ ਬੜਾ ਵੱਡਾ ਇਹ ਵਿਗਿਆਨ ਹੈ ਪੂਜਾ ਦਾ, ਹਰ ਇੱਕ ਚੀਜ਼ ਦਾ ਇੱਕ ਵਿਗਿਆਨ ਹੁੰਦਾ ਹੈ, ਪੂਜਾ ਦਾ ਇੱਕ ਵਿਗਿਆਨ ਹੈ। ਗੁਰੂ ਸਾਹਿਬ ਕਹਿੰਦੇ ਜੈਸੋ ਸੇਵੈ ਤੈਸਾ ਹੋਵੇ, ਤੁਸੀਂ ਜਿਹਦੀ ਪੂਜਾ ਕਰੋਗੇ ਉਹਦੇ ਸੂਖਸ਼ਮ ਗੁਣ ਤੁਹਾਡੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਜਿਹਦੀ ਪੂਜਾ ਕਰੋਗੇ ਉਹਦਾ ਜਿਹੜਾ ਅਸਥੂਲ ਸੁਭਾਅ ਹੈ ਉਹ ਵੀ ਤੁਹਾਡੇ ਸਰੀਰ ਤੇ ਅਸਰ ਪਾ ਸਕਦਾ ਹੈ ਆਉਣ ਵਾਲੀਆਂ ਜੂਨਾਂ ਵਿੱਚ। ਜਿਹਦੀ ਤੁਸੀਂ ਪੂਜਾ ਕਰਦੇ ਹੋ, ਜਿਹਨੂੰ ਤੁਸੀਂ ਜ਼ਿਆਦਾ ਯਾਦ ਕਰਦੇ ਹੋ, ਜਿਹਦੇ ਅੱਗੇ ਤੁਸੀਂ ਸਿਜਦਾ ਕਰ ਰਹੇ ਹੋ, ਤੁਸੀਂ ਉਹ ਹੀ ਬਣ ਜਾਓਗੇ ਇੱਕ ਦਿਨ। ਅਸੀਂ ਕੀ ਬਣਨ ਜਾ ਰਹੇ ਹਾਂ? ਅਸੀਂ ਕਹਾਂਗੇ ਅੱਗੇ ਕੀ ਬਣਾਂਗੇ, ਸਾਰਿਆਂ ਦੀ ਲਾਲਸਾ ਹੈ, ਅਸੀਂ ਅੱਗੇ ਕੀ ਬਣਾਂਗੇ? ਜਿਹਦੇ ਜਿਹਨੂੰ ਅਸੀਂ ਬਹੁਤਾ ਯਾਦ ਕਰਨੇ, ਅਸੀਂ ਉਹ ਹੀ ਬਣ ਜਾਵਾਂਗੇ, ਉਸ ਤਰ੍ਹਾਂ ਦੇ ਹੋ ਜਾਵਾਂਗੇ, ਉਸ ਤਰ੍ਹਾਂ ਦਾ ਫਰਕ ਪੈ ਜਾਏਗਾ। ਤੇ ਜਿਨ੍ਹਾਂ ਨੇ ਪੱਥਰ ਦੀ ਪੂਜਾ ਕੀਤੀ ਹੈ ਤਾਂ ਕੋਈ ਬਹੁਤੀ ਅਤਕਥਨੀ ਨਹੀਂ, ਅਗਲਾ ਜਨਮ ਪੱਥਰ ਦੇ ਨਾ ਹੋ ਜਾਏ ਕਿਤੇ, ਕਿਉਂਕਿ ਜਿਵੇਂ ਦਾ ਸੇਵਦਾ ਵਿਗਿਆਨ ਹੈ, ਜਿਵੇਂ ਦੀ ਚੀਜ਼ ਨੂੰ ਚੇਤੇ ਕਰਦਾ, ਜਿਹਦੇ ਅੱਗੇ ਝੁਕਦਾ ਹੈ ਉਹਦੇ ਗੁਣ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਨੇ, ਆਦਮੀ ਪੱਥਰ ਹੋ ਜਾਂਦਾ, ਚੋਟਾਂ ਹੀ ਦਿੰਦਾ ਇੱਕ ਦੂਜੇ ਨੂੰ ਸਾਰਾ ਦਿਨ। ਇਸ ਤਰ੍ਹਾਂ ਦਾ ਪ੍ਰਯੋਗ ਇੱਕ ਬੜੇ ਵੱਡੇ ਮਹਾਂਪੁਰਸ਼ ਰਾਮ ਕਿਸ਼ਨ ਹੋਏ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕੀਤਾ ਹੈ। ਕਿਉਂਕਿ ਜਿਹੜੀ ਕ੍ਰਿਸ਼ਨ ਪੂਜਾ ਹੈ ਉਹਦੇ ਵਿੱਚ ਭਾਵੇਂ ਇਸਤਰੀ ਉਹਨਾਂ ਨੂੰ ਪੂਜ ਰਹੀ ਹੈ ਤੇ ਭਾਵੇਂ ਉਹਨਾਂ ਨੂੰ ਮਨੁੱਖ ਪੂਜ ਰਿਹਾ ਹੈ, ਉਹਦੀ ਪੂਜਾ ਦਾ ਇੱਕ ਵਿਧਾਨ ਹੈ ਵੀ ਉਹ ਆਪਣੇ ਆਪ ਨੂੰ ਕ੍ਰਿਸ਼ਨ ਦੀ ਗੋਪੀ ਮੰਨਦਾ ਹੈ, ਅੰਦਰ ਇਸਤਰੀ ਪ੍ਰਵਾਨ ਕਰਦਾ ਹੈ, ਆਪਣੇ ਆਪ ਨੂੰ ਮਹਿਸੂਸ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸ਼ਬਦ ਆਏ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਦੇ ਸ਼ਬਦ ਆਏ ਨੇ ਕਿ ਰੱਬ ਪਤੀ ਹੈ, ਮੈਂ ਪਤਨੀ ਹਾਂ, ਕਹਿਣ ਵਾਲਾ ਮਨੁੱਖ ਹੈ, ਕਹਿਣ ਵਾਲਾ ਆਦਮੀ ਹੈ, ਹਰ ਮੇਰੋ ਪਿਰ ਹੋ ਹਰ ਕੀ ਬਹੁਰੀਆ। ਤਾਂ ਇਸ ਰਾਮ ਕਿਸ਼ਨ ਨੇ ਇੱਕ ਪ੍ਰਯੋਗ ਕੀਤਾ, ਉਹਨਾਂ ਨੇ 2-3 ਮਹੀਨੇ ਪ੍ਰਯੋਗ ਕੀਤਾ ਵੀ ਮੈਂ ਇਸਤਰੀ ਹਾਂ, ਪਰਮਾਤਮਾ ਦੀ ਪਤਨੀ ਹਾਂ, ਇਸ ਤਰ੍ਹਾਂ ਦੀ ਖਿਆਲ ਪਰਪੱਕ ਹੋ ਗਏ। ਤੇ ਇੰਨੀ ਡੂੰਘੀ ਤਰਜ ਵਿੱਚ ਉਹਨਾਂ ਨੇ ਕਰ ਲਏ ਤਿੰਨਾਂ ਮਹੀਨਿਆਂ ਵਿੱਚ ਉਹਨਾਂ ਦੇ ਸਰੀਰ ਦੇ ਸਾਰੇ ਗੁਣ ਧਰਮ ਹੀ ਤਬਦੀਲ ਹੋ ਗਏ, ਇਸਤਰੀ ਵਾਲੇ ਹੋਣੇ ਸ਼ੁਰੂ ਹੋ ਗਏ, ਸਰੀਰ ਦੇ ਉੱਤੇ ਇੰਨਾ ਪ੍ਰਭਾਵ ਪੈ ਗਿਆ। ਕਿਉਂਕਿ ਅੰਦਰ ਜਿਹੜੀ ਚੀਜ਼ ਚੱਲਦੀ ਏ ਜੇ ਬਹੁਤੀ ਗਹਿਰੀ ਹੋ ਗਈ ਤਾਂ ਉਹ ਇਸੇ ਸਰੀਰ ਤੇ ਅਸਰ ਪਾਏਗੀ, ਤੇ ਆਪਾਂ ਜਿਹੜੇ ਕੰਮ ਕਰਨੇ ਬਹੁਤੇ ਗਹਿਰੇ ਨਹੀਂ ਕਰਦੇ, ਇਹ ਸਰੀਰ ਤੇ ਬਚ ਜਾਂਦਾ, ਜਦੋਂ ਇਹ ਟੁੱਟੇਗਾ ਨਾ ਛੁੱਟ ਜਾਏਗਾ, ਅਗਲਾ ਸਰੀਰ ਉਸੇ ਤਰ੍ਹਾਂ ਦਾ ਮਿਲ ਜਾਏਗਾ ਜਿਵੇਂ ਦੇ ਕਾਰਜ ਵਿੱਚ ਅਸੀਂ ਪੈ ਰਹੇ। ਤਾਂ ਪੱਥਰ ਦੀ ਪੂਜਾ ਨਿਸ਼ਚਿਤ ਹੀ ਮਨੁੱਖ ਨੂੰ ਪੱਥਰਾਂ ਵੱਲ ਲੈ ਕੇ ਹੀ ਜਾਏਗੀ, ਪੱਥਰਾਂ ਵਾਲੇ ਸੁਭਾਅ ਬਣ ਜਾਣਗੇ, ਸਖਤੀ ਆ ਜਾਏਗੀ ਅੰਦਰ, ਦੂਜੇ ਨੂੰ ਚੋਟ ਪਹੁੰਚਿਆਂ ਆਪਣੇ ਆਪ ਨੂੰ ਦਰਦ ਨਹੀਂ ਹੋਵੇਗਾ, ਇਹ ਪੂਜਾ ਸ਼ੁਰੂ ਹੋ ਜਾਏਗੀ, ਇਸ ਤਰ੍ਹਾਂ ਦਾ ਸੁਭਾਅ ਬਣੇਗਾ। ਤੇ ਭਗਤ ਕਬੀਰ ਜੀ ਨੇ ਇਹਦੇ ਸੰਬੰਧ ਵਿੱਚ ਕੁਝ ਸ਼ਬਦ ਵੀ ਕਹੇ ਨੇ, ਕਿਉਂਕਿ ਬੜੇ ਵੱਡੇ ਕ੍ਰਾਂਤੀਕਾਰੀ ਭਗਤ ਹੋਏ ਨੇ। ਉਹਨਾਂ ਦਾ ਇੱਕ ਸ਼ਬਦ ਹੈ ਵੀ ਇੱਕ ਧਾਰਮਿਕ ਮਨੁੱਖ ਇੱਕ ਵਿਅਕਤੀ ਫੁੱਲ ਤੋੜਨ ਜਾ ਰਿਹਾ ਹੈ, ਉਹਨੇ ਆਪਣੇ ਦੇਵਤੇ ਦੇ ਸਾਹਮਣੇ ਫੁੱਲ ਚੜਾਉਣੇ ਨੇ। ਕਬੀਰ ਸਾਹਿਬ ਅੱਗੇ ਚਲੇ ਗਏ, ਕਹਿੰਦੇ ਕਿੱਧਰ ਜਾ ਰਿਹਾ? ਇਸ ਪੱਥਰ ਦੇ ਦੇਵਤੇ ਦੇ ਅੱਗੇ ਫੁੱਲ ਚੜਾਉਣੇ ਨੇ, ਕਾਹਦੇ ਵਾਸਤੇ ਜਾ ਰਿਹਾ? ਕਹਿਣ ਲੱਗਾ ਹਾਂ। ਕਹਿੰਦੇ ਇਸ ਫੁੱਲ ਵਿੱਚ ਜਿੰਦ ਹੈ ਕਿ ਉਸ ਪੱਥਰ ਵਿੱਚ ਜਿੰਦ ਹੈ? ਫੁੱਲ ਵਿੱਚ ਜਿੰਦ ਹੈ ਕਿ ਪੱਥਰ ਵਿੱਚ? ਤਾਂ ਸੁਭਾਵਕ ਹੈ, ਜਿੰਦ ਤਾਂ ਫੁੱਲ ਦੇ ਵਿੱਚ ਹੈ, ਚੇਤਨਤਾ ਤੇ ਫੁੱਲ ਦੇ ਅੰਦਰ ਹੈ। ਤਾਂ ਉਹਨਾਂ ਦਾ ਬਚਨ ਆਉਂਦਾ, ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ। ਮਾਲਣੀ ਦਾ ਅਰਥ ਹੈ ਉਹ ਮਾਲਣੀ ਜਿਹੜੀ ਫੁੱਲ ਤੋੜ ਰਹੀ ਹੈ ਆਪਣੇ ਦੇਵਤਿਆਂ ਦੇ ਅੱਗੇ ਚੜਾਉਣ ਵਾਸਤੇ, ਤੇ ਇਸ ਪ੍ਰਕਿਰਿਆ ਤੋਂ ਸਿੱਖ ਜਗਤ ਵੀ ਕੋਈ ਨਹੀਂ ਬਚਿਆ। ਵੇਖੋ ਜਿਹੜੀ ਸ਼ਬਦ ਦੀ ਪੂਜਾ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਹੈ ਜਿਹੜੀ, ਇਹ ਪੂਜਾ ਕਈ ਵਾਰੀ ਸਾਡੇ ਸੱਜਣ ਕਹਿ ਦਿੰਦੇ ਨੇ ਵੀ ਇਹ ਤੇ ਪੱਥਰ ਦੀ ਪੂਜਾ ਵਰਗਾ ਹੈ। ਸ਼ਬਦ ਤੇ ਜਿੰਦਾ ਹੈ, ਸ਼ਬਦ ਤੇ ਜਿਉਂਦਾ ਹੈ, ਤੇ ਚੇਤਨ ਹੈ, ਉਹਦੇ ਉੱਤੇ ਤੇ ਸ੍ਰਿਸ਼ਟੀ ਚੱਲ ਰਹੀ ਹੈ। ਸ਼ਬਦ ਦਾ ਤੇ ਪੱਥਰ ਦਾ ਕੋਈ ਸੁਮੇਲ ਨਹੀਂ, ਸ਼ਬਦ ਜਿੰਦਾ ਹੈ, ਜਿਉਂਦਾ ਹੈ। ਸ਼ਬਦ ਹੈ ਤੇ ਸੰਸਾਰ ਹੈ, ਨਹੀਂ ਤੇ ਸੰਸਾਰ ਚੱਲਦੇ ਨਹੀਂ ਸ਼ਬਦ ਤੋਂ ਬਿਨਾਂ। ਅਖਰੀ ਨਾਮ, ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਚੱਲੇਗਾ ਸ਼ਬਦਾਂ ਤੋਂ ਬਿਨਾਂ ਸੰਸਾਰ? ਅੱਖਰਾਂ ਤੋਂ ਬਿਨਾਂ ਚੱਲ ਸਕਦਾ? ਨਹੀਂ ਚੱਲੇਗਾ। ਤਾਂ ਇਹ ਦੋਵਾਂ ਚੀਜ਼ਾਂ ਨੂੰ ਜੋੜਨਾ ਸਾਡੀ ਮੂਰਖਤਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਇਹ ਗੁਰੂ ਦਾ ਰੂਪ ਸਤਿਗੁਰਾਂ ਨੇ ਦਿੱਤਾ ਹੈ ਔਰ ਜਿਉਂਦੇ ਗੁਰੂ ਦੇ ਨਾਲ ਸਾਨੂੰ ਜੋੜ ਦਿੱਤਾ ਹੈ, ਜਿੰਦਾ ਗੁਰੂ ਦੇ ਨਾਲ। ਔਰ ਹੁਣ ਤਾਂ ਇਹ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਇਜ਼ ਲਿਵਿੰਗ ਗੁਰੂ ਹੈ, ਜਿਉਂਦੇ ਗੁਰੂ ਨੇ, ਇਹਨਾਂ ਦੇ ਨਾਂ ਤੇ ਪ੍ਰਾਪਰਟੀ ਹੋ ਸਕਦੀ ਹੈ, ਜਿੰਦਾ ਗੁਰੂ ਨੇ। ਤਾਂ ਇਹਨਾਂ ਨੂੰ ਉਸ ਕੈਟਗਰੀ ਵਿੱਚ ਲਿਆਉਣਾ, ਇਹ ਸਾਡੀ ਬੁੱਧੀ ਦਾ ਇੱਕ ਦਿਵਾਲਾ ਹੈ, ਮੂਰਖਤਾ ਹੈ, ਜਲੂਸ ਹੈ ਸਾਡੀ ਬੁੱਧੀ ਦਾ। ਸ਼ਬਦ ਨਾਲ ਪੱਥਰ ਦਾ ਕੋਈ ਸੁਮੇਲ ਹੀ ਨਹੀਂ ਹੈ। ਸ਼ਬਦ ਤੇ ਆਪ ਜਿਉਂਦਾ, ਦੂਜਿਆਂ ਨੂੰ ਜਿਉਂਦੇ ਕਰਦਾ, ਜਦੋਂ ਇਹ ਕੁਝ ਵੀ ਨਹੀਂ ਰਹੇਗਾ ਉਦੋਂ ਵੀ ਸ਼ਬਦ ਹੀ ਰਹੇਗਾ। ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਰਵਿਦਾਸ ਜੀ ਦਾ ਇੱਕ ਬਚਨ ਵੀ ਆਉਂਦਾ ਹੈ, ਕਰਤਾਰ ਅਪਵਿੱਤਰ ਕਰ ਮਾਨੀਆ ਰੇ ਜੈਸੇ ਕਾਗਰਾ ਕਰਤ ਵਿਚਾਰੰਗ, ਭਗਤ ਭਗਾਉਤ ਲਿਖੀਐ ਤੇ ਉਪਰੇ ਪੂਜੀਐ ਕਰ ਨਮਸਕਾਰੰ। ਉਸ ਪੋਥੀ ਨੂੰ ਨਮਸਕਾਰ ਕਰਦਾ ਹੈ। ਤੇ ਇਹ ਇੱਕ ਸਿਧਾਂਤ ਰਿਹਾ ਹੈ ਕਿ ਜਿਹੜਾ ਵਿਦਿਆਰਥੀ ਆਪਣੀਆਂ ਕਿਤਾਬਾਂ ਨੂੰ ਨਹੀਂ ਸੰਭਾਲਦਾ, ਉਹਦਾ ਸਤਿਕਾਰ ਨਹੀਂ ਕਰਦਾ। ਇਹ ਨਹੀਂ ਕਿ ਉਹਨਾਂ ਪੋਥੀਆਂ ਨੂੰ, ਕਿਤਾਬਾਂ ਨੂੰ ਜਿਹੜੀਆਂ ਉਹਦੇ ਬੈਗ ਵਿੱਚ ਨੇ, ਉਹਨਾਂ ਨੂੰ ਪੈਰਾਂ ਵਿੱਚ ਰੱਖ ਦੇਗਾ। ਨਹੀਂ, ਜੇ ਜ਼ਮੀਨ ਤੇ ਡਿੱਗ ਪਈਆਂ ਤਾਂ ਉਹ ਇੱਕ ਵਾਰੀ ਚੁੱਕ ਕੇ ਮੱਥੇ ਨੂੰ ਲਾਉਂਦਾ ਹੈ ਵੀ ਇਹ ਸਤਿਕਾਰਤ ਚੀਜ਼ ਹੈ, ਇਹਦੇ ਵਿੱਚੋਂ ਸਾਨੂੰ ਵਿਦਿਆ ਮਿਲਣੀ, ਆਨੰਦ ਦੀ ਪ੍ਰਾਪਤੀ ਹੋਣੀ ਹੈ। ਤਾਂ ਜਿਹੜੀ ਇੱਥੇ ਗੱਲ ਚੱਲ ਰਹੀ ਕਿ ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ, ਇੱਕ ਮਾਲਣ ਪੱਤੀਆਂ ਤੋੜ ਰਹੀ ਹੈ ਕਿਸੇ ਪੱਥਰ ਦੇ ਸਾਹਮਣੇ ਚੜਾਉਣ ਵਾਸਤੇ। ਰਵਿਦਾਸ ਜੀ ਭਗਤ ਕਬੀਰ ਸਾਹਿਬ ਕਹਿੰਦੇ ਉਹਦੇ ਅੰਦਰ ਤੇ ਜਿੰਦ ਹੈ ਪੱਤੀਆਂ ਵਿੱਚ। ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਰਜੀਓ, ਪਰ ਜਿਸ ਪੱਥਰ ਵਾਸਤੇ ਉਹ ਜਿਉਂਦੀਆਂ ਪੱਤੀਆਂ ਤੋੜ ਰਿਹਾ ਉਹ ਪੱਥਰ ਤੇ ਨਿਰਜਿੰਦ ਹੈ, ਪੱਤੀਆਂ ਜਿਉਂਦੀਆਂ ਨੇ। ਭੋਲੀ ਮਾਲਣੀ ਹੈ ਇਹ ਉਹ ਸਤਿਗੁਰ ਜਾਗਤਾ ਹੈ ਦਿਓ, ਇਹ ਭੁੱਲਿਆ ਹੋਇਆਂ ਦਾ ਕੰਮ ਹੈ। ਸਤਿਗੁਰ ਤੇ ਜਾਗਦਾ ਹੈ, ਸ਼ਬਦ ਤੇ ਸਦਾ ਜਾਗ ਰਿਹਾ ਹੈ। ਮਾਲਣ ਭੁੱਲੀ ਜੱਗ ਭੁਲਾਨਾ, ਦੁਨੀਆਂ ਸਾਰੀ ਇਸ ਰਾਹ ਤੇ ਭੁੱਲ ਗਈ। ਇਹਦੇ ਅੱਗੇ ਇੱਕ ਵਚਨ ਕਿਹਾ, ਕਹਿਣ ਲੱਗੇ ਬ੍ਰਹਮ ਪਾਤੀ ਬਿਸਨਦਾਰੀ ਫੂਲ ਸ਼ੰਕਰ ਦਿਓ। ਇਹ ਤਿੰਨ ਦੇਵਤੇ ਨੇ ਬ੍ਰਹਮਾ ਵਿਸ਼ਨੂੰ ਤੇ ਮਹੇਸ਼। ਕਹਿੰਦੇ ਤੂੰ ਧਿਆਨ ਨਾਲ ਵੇਖ, ਤੇਰੇ ਤਿੰਨੇ ਦੇਵਤੇ ਤੇ ਸਰੁੱਖ ਨੂੰ ਲੱਗੇ ਹੋਏ ਨੇ। ਬ੍ਰਹਮ ਪਾਤੀ ਬ੍ਰਹਮਾ ਪੱਤੀਆਂ ਦਾ ਬਣਿਆ ਹੈ, ਆ ਜਿੰਨੇ ਪੱਤੇ ਨੇ ਬ੍ਰਹਮਾ ਹੈ। ਬਿਸਨਦਾਰੀ ਆ ਜਿੰਨੀਆਂ ਡਾਲੀਆਂ ਨੇ ਵਿਸ਼ਨੂੰ ਹੈ। ਫੂਲ ਸ਼ੰਕਰ ਦਿਓ ਤੇ ਜਿਹੜੇ ਫੁੱਲ ਨੇ ਸ਼ਿਵਜੀ ਹੈ। ਤੀਨ ਦੇਵ ਪ੍ਰਤੱਖ ਤੋਰੈ, ਤੂੰ ਤਿੰਨਾਂ ਦੇਵਤਿਆਂ ਨੂੰ ਤੋੜੀ ਜਾਂਦਾ ਹੈ। ਕਰੈ ਕਿਸ ਕੀ ਸੇਵ, ਦੇਵਤੇ ਤਾਂ ਤੋੜ ਦਿੱਤੇ, ਸੇਵਾ ਕਿਹਦੀ ਕਰ ਰਹੇ ਹਾਂ। ਪਾਖਾਨ ਗੜਕੈ ਮੂਰਤ ਕੀਨੀ ਦੇ ਕੈ ਛਾਤੀ ਪਾਉ, ਜਦੋਂ ਮੂਰਤੀ ਮੂਰਤੀਕਾਰ ਘਟਦਾ ਹੈ ਤੇ ਉਹਦੇ ਉੱਤੇ ਪੈਰ ਰੱਖ ਕੇ ਉਹਨੂੰ ਘਟਦਾ, ਛੈਣੀ ਲੈ ਕੇ ਹਥੌੜਾ ਲੈ ਕੇ। ਜੇ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ, ਜੇ ਇਹ ਵਾਕਈ ਮੂਰਤ ਜਿੰਦਾ ਹੈ ਤੇ ਉਸ ਬਣਾਉਣ ਵਾਲੇ ਨੂੰ ਇਹ ਖਾ ਜਾਏ ਜਿਹੜਾ ਇਹਦੇ ਉੱਤੇ ਪੈਰ ਰੱਖਦਾ। ਇਸ ਤਰ੍ਹਾਂ ਦੇ ਹੋਰ ਵੀ ਸ਼ਬਦ ਬਹੁਤ ਸਾਰੇ ਆਉਂਦੇ ਨੇ ਜਿਨ੍ਹਾਂ ਵਿੱਚ ਬੁੱਤਾਂ ਦੀ ਪੂਜਾ ਦਾ ਨਿਸ਼ੇਧ ਗੁਰਮਤ ਵਿੱਚ ਕੀਤਾ ਗਿਆ ਹੈ। ਸਿੱਖ ਜੇ ਤਸਵੀਰ ਵੱਲ ਵੀ ਝਾਕਦਾ ਹੈ, ਖਿਆਲ ਰੱਖਣਾ, ਤੇ ਸਿਰਫ ਆਪਣੇ ਗੁਰੂ ਦੀ ਤਸਵੀਰ ਵੱਲ, ਉਹਦੀ ਯਾਦਗਾਰ ਨੂੰ ਜਿੰਦਾ ਰੱਖਣ ਵਾਸਤੇ, ਪੂਜਾ ਵਾਸਤੇ ਨਹੀਂ। ਇਹ ਸੱਚਾਈ ਹੈ, ਪੂਜਾ ਵਾਸਤੇ ਨਹੀਂ ਹੈ, ਹਾਂ ਯਾਦਗਾਰ ਵਾਸਤੇ ਤਸਵੀਰ ਜ਼ਰੂਰੀ ਹੈ। ਪਤਾ ਕਿਵੇਂ ਲੱਗੇਗਾ ਦਸ ਗੁਰੂ ਕਿਹੜੇ ਹੋਏ ਨੇ, ਭਾਈ ਤਾਰੂ ਸਿੰਘ ਕੌਣ ਸੀ, ਭਾਈ ਮਣੀ ਸਿੰਘ ਕੌਣ ਸਨ, ਬਾਬਾ ਬੁੱਢਾ ਕੌਣ ਸੀ। ਜੇ ਤਸਵੀਰਾਂ ਕਈ ਵਾਰੀ ਇਹ ਸੁਣੀਦਾ ਹੈ ਕਿ ਤਸਵੀਰਾਂ ਜਿਹੜੀਆਂ ਨੇ ਇਹ ਇਹਨਾਂ ਨੂੰ ਖਤਮ ਕਰ ਦਿਓ ਬਿਲਕੁਲ ਸਿੱਖੀ ਵਿੱਚੋਂ, ਸਮਝ ਕਿਵੇਂ ਆਵੇਗੀ, ਕਿਵੇਂ ਪਤਾ ਲੱਗੇਗਾ ਵੀ ਇਹ ਸਾਰੇ ਕੌਣ ਸਨ, ਬੱਚਿਆਂ ਨੂੰ ਕੀ ਤੁਸੀਂ ਸਿੰਬਲ ਦਿਓਗੇ, ਕੀ ਇਸ਼ਾਰਾ ਦਿਓਗੇ। ਤਾਂ ਇੰਨੀ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ, ਜਿੱਥੇ ਸ਼ਬਦ ਗੁਰੂ ਦੀ ਗੱਲ ਚੱਲਦੀ ਉੱਥੇ ਤਸਵੀਰਾਂ ਦੀ ਨਾਲ ਯਾਦਗਾਰ ਦੇ ਤੌਰ ਤੇ, ਪ੍ਰੇਮ ਦੇ ਤੌਰ ਤੇ ਮਨੁੱਖੀ ਮਨ ਨੂੰ ਅੰਦਰੋਂ ਜਿੰਦਾ ਰੱਖਣ ਵਾਸਤੇ ਇਹ ਦਾਤਾਂ ਅਤ ਜ਼ਰੂਰੀ ਨੇ। ਹਾਂ ਉਹਨਾਂ ਦੀ ਪੂਜਾ ਨਿਸ਼ੇਧ ਹੈ। ਤਾਂ ਸਤਿਗੁਰੂ ਨੇ ਅੱਜ ਬਚਨ ਕੀਤੇ, ਕਹਿੰਦੇ ਇਸ ਤਰ੍ਹਾਂ ਦੇ ਝੂਠੇ ਕਰਮਾਂ ਵਿੱਚ ਫਸ ਕੇ, ਸਹਿਬ ਕਹਿੰਦੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ। ਕਈਆਂ ਨੇ ਪੱਥਰਾਂ ਨੂੰ ਪੂਜ ਬਣਾ ਲਿਆ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਈਆਂ ਨੇ ਲਿੰਗ ਗਲੇ ਵਿੱਚ ਲਟਕਾ ਲਿਆ, ਹੋਰ ਕਈ ਚੀਜ਼ਾਂ ਬੰਨ ਕੇ ਲਟਕਾ ਲਈਆਂ। ਇਸ ਤਰ੍ਹਾਂ ਦੇ ਪਾਖੰਡ ਕਰਮਾਂ ਦੇ ਵਿੱਚ ਫਸ ਕੇ, ਕੂਰ ਕਿਰਿਆ ਵਿੱਚ ਫਸ ਕੇ ਜੀਵਨ ਬਰਬਾਦ ਕਰ ਲਿਆ। ਫਿਰ ਕਹਿੰਦੇ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਅਵਾਚੀ ਕਹਿੰਦੇ ਨੇ ਦੱਖਣ। ਕਹਿੰਦੇ ਕੁਝ ਲੋਕਾਂ ਦਾ ਇਹ ਅੰਧ ਵਿਸ਼ਵਾਸ ਹੈ, ਇਹ ਧਾਰਨਾ ਬਣੀ ਹੋਈ ਹੈ ਕਿ ਪਰਮਾਤਮਾ ਦੱਖਣ ਵਾਲੇ ਪਾਸੇ ਹੈ, ਬਾਕੀ ਤਿੰਨਾਂ ਪਾਸਿਆਂ ਵੱਲ ਨਹੀਂ ਹੈ, ਆਪੋ ਆਪਣੀ ਸਾਈਡ ਹੈ, ਆਪਣ ਆਪਣੀ ਦਿਸ਼ਾ ਹੈ। ਦੱਖਣ ਦੇਸ਼ ਹਰੀ ਕਾ ਵਾਸਾ, ਕੁਝ ਮੰਨਦੇ ਨੇ ਦੱਖਣ ਵੱਲ ਹੀ ਰੱਬ ਹੈ, ਹੋਰ ਪਾਸੇ ਨਹੀਂ। ਕਬੀਰ ਸਾਹਿਬ ਨੇ ਤੇ ਇੱਥੇ ਇੱਕ ਕਟਾਖਿਆ ਕੀਤਾ, ਇੱਕ ਵਿਅੰਗ ਕੀਤਾ ਆਪਣੀ ਬਾਣੀ ਵਿੱਚ। ਉਹ ਕਹਿੰਦੇ ਨੇ ਮੈਂ ਇੱਕ ਦਿਨ ਸੋਚਿਆ ਇੰਨੀ ਦੁਨੀਆ, ਇੰਨੇ ਲੋਕ ਹੱਜ ਕਰਨ ਵਾਸਤੇ ਜਾਂਦੇ ਨੇ, ਮੱਕੇ ਦਾ ਹੱਜ ਕਰਨ ਲਈ ਜਾਂਦੇ ਨੇ, ਚਲੋ ਮੈਨੂੰ ਵੀ ਜਾਣਾ ਚਾਹੀਦਾ। ਕਹਿੰਦੇ ਜਦੋਂ ਮੈਂ ਤੁਰਿਆ ਜਾ ਰਿਹਾ ਸੀ, ਕਿਉਂਕਿ ਉਹਨਾਂ ਦੀ ਬਾਣੀ ਦੇ ਵਿੱਚ ਜਿੱਥੇ ਤਰਕ ਹੈ ਉੱਥੇ ਵਿਅੰਗ ਵੀ ਹੈ। ਕਹਿੰਦੇ ਜਦੋਂ ਮੈਂ ਜਾ ਰਿਹਾ ਸੀ, ਰਸਤੇ ਵਿੱਚ ਅੱਗੇ ਖੁਦਾ ਆ ਕੇ ਖੜਾ ਹੋ ਗਿਆ, ਅੱਗੇ ਖੁਦਾ ਖੜਾ ਹੋ ਗਿਆ ਤੇ ਕਹਿੰਦੇ ਖੜਾ ਹੋ ਕੇ ਬੜਾ ਘੂਰ ਰਿਹਾ ਸੀ ਮੇਰੇ ਵੱਲ, ਗੁੱਸੇ ਵਿੱਚ ਬਹੁਤ ਲੜਿਆ, ਮੈਨੂੰ ਬੁਰਾ ਭਲਾ ਕਿਹਾ, ਤੂੰ ਕਿੱਧਰ ਜਾ ਰਿਹਾ, ਕਿਹੜੇ ਪਾਸੇ ਜਾ ਰਿਹਾ। ਕਹਿੰਦੇ ਮੈਂ ਕਿਹਾ ਜੀ ਅਸੀਂ ਮੱਕੇ ਜਾ ਰਹੇ, ਸਾਰੇ ਲੋਕ ਜਾਂਦੇ ਨੇ, ਜਾਂ ਹੋਰ ਕੋਈ ਧਾਰਮਿਕ ਸਥਾਨ ਜਿੱਧਰ ਜਿੱਧਰ ਲੋਕ ਜਾ ਰਹੇ। ਕਹਿੰਦੇ ਰੱਬ ਨੇ ਇੱਕ ਗੱਲ ਮੈਨੂੰ ਮੇਰੇ ਤੋਂ ਪੁੱਛੀ ਵੀ ਤੈਨੂੰ ਕਿਹਨੇ ਦੱਸਿਆ ਮੈਂ ਸਿਰਫ ਇਸ ਪਾਸੇ ਰਹਿਣਾ, ਮੇਰਾ ਨਿਵਾਸ ਸਿਰਫ ਇੱਥੇ ਹੈ। ਉਹਨਾਂ ਦਾ ਇੱਕ ਸਲੋਕ ਆਉਂਦਾ, ਕਬੀਰ ਹੱਜ ਕਾਬੇ ਹੋਂ ਜਾਏ ਥਾ, ਮੈਂ ਹੱਜ ਕਰਨ ਵਾਸਤੇ ਕਾਬੇ ਵੱਲ ਤੁਰਿਆ ਸੀ, ਅੱਗੇ ਮਿਲਿਆ ਖੁਦਾਏ, ਅੱਗੇ ਖੁਦਾ ਮਿਲ ਪਿਆ, ਰੱਬ ਮਿਲ ਪਿਆ, ਸਾਈਂ ਮੁਝ ਸਿਓ ਲੜ ਪਰਿਆ, ਅਕਾਲ ਪੁਰਖ ਮੇਰੇ ਨਾਲ ਲੜ ਪਿਆ, ਬੜਾ ਗੁੱਸੇ ਹੋਇਆ, ਬੜਾ ਝਗੜਿਆ, ਬੜਾ ਕ੍ਰੋਧਿਤ ਹੋਇਆ। ਤੁਝ ਕਿਨ ਫੁਰਮਾਈ ਗਾਏ, ਗਾਏ ਦਾ ਅਰਥ ਹੈ ਥਾਂ, ਤੈਨੂੰ ਕਿਸਨੇ ਫੁਰਮਾਇਆ, ਕਿਹਨੇ ਦੱਸਿਆ ਹੈ ਵੀ ਮੇਰੇ ਰਹਿਣ ਦੀ ਥਾਂ ਸਿਰਫ ਇੱਕੋ ਹੀ ਹੈ। ਇਹ ਕੁਝ ਥਾਵਾਂ ਬਣਾਈਆਂ ਸਨ, ਆਸਥਾ ਦਾ ਕੇਂਦਰ ਸੀ, ਆਦਮੀ ਉੱਥੋਂ ਸਿੱਖੇ, ਉੱਥੇ ਜਾਏ, ਉੱਥੇ ਜਾ ਕੇ ਉਹਨੂੰ ਗਿਆਨ ਮਿਲੇ। ਉਹ ਥਾਵਾਂ ਸਿਰਫ ਇਸ ਵਾਸਤੇ ਸਨ ਕਿ ਉੱਥੇ ਦੱਸਿਆ ਜਾਣਾ ਸੀ ਵੀ ਉਹ ਸਭ ਥਾਵਾਂ ਤੇ ਹੈ, ਸਾਰੀਆਂ ਥਾਵਾਂ ਤੇ ਹੈ, ਸਿਰਫ ਇਹ ਚੀਜ਼ ਸਮਝਾਈ ਜਾਣੀ ਸੀ। ਪਰ ਉਹਨਾਂ ਨੂੰ ਉੱਥੇ ਜੜ ਕਰ ਦਿੱਤਾ ਗਿਆ, ਕੈਦ ਕਰ ਦਿੱਤਾ ਗਿਆ ਵੀ ਜੇ ਰੱਬ ਹੈ ਤੇ ਸਿਰਫ ਇੱਥੇ, ਹੋਰ ਕਿਤੇ ਨਹੀਂ, ਜੇ ਰੱਬ ਹੈ ਤੇ ਸਿਰਫ ਇੱਥੇ, ਹੋਰ ਕਿਤੇ ਨਹੀਂ, ਪਰਪੱਕ ਕਰ ਦਿੱਤਾ। ਇੱਕ ਬੜੀ ਸੁੰਦਰ ਕਹਾਣੀ ਹੈ ਕਿ ਕਿਸੇ ਅਧਿਆਪਕ ਨੇ ਜਿਹੜਾ ਕਈ ਦਿਨਾਂ ਤੋਂ ਆਪਣੇ ਵਿਦਿਆਰਥੀਆਂ ਨੂੰ ਪਰਪੱਕ ਕਰਾ ਰਿਹਾ ਸੀ, ਕਿਉਂਕਿ ਸਾਰੇ ਧਾਰਮਿਕ ਗ੍ਰੰਥ ਇਹ ਕਹਿੰਦੇ ਨੇ ਵੀ ਅਕਾਲ ਪੁਰਖ ਸਭ ਥਾਈ ਹੈ, ਸਾਰਿਆਂ ਥਾਵਾਂ ਤੇ ਹੈ, ਕੋਈ ਥਾਂ ਉਹਦੇ ਤੋਂ ਖਾਲੀ ਨਹੀਂ। ਪਰ ਜਿੰਨਾ ਚਿਰ ਆਦਮੀ ਵਹਿੰਦਾ ਨਹੀਂ, ਉਹਨਾਂ ਚਿਰ ਤੇ ਇਹਦੀ ਖੋਪਰੀ ਦਾ ਹੀ ਗਿਆਨ ਹੈ ਨਾ, ਉਹਨਾਂ ਚਿਰ ਅਸਲੀਅਤ ਵਿੱਚ ਵੇਖਿਆ ਤਾਂ ਨਹੀਂ, ਵਾਪਰਿਆ ਤੇ ਨਹੀਂ। ਤਾਂ ਉਹ ਅਧਿਆਪਕ ਇੱਕ ਲੈਸਨ, ਇੱਕ ਸਬਕ, ਇੱਕ ਪਾਠ ਕਈ ਦਿਨਾਂ ਤੋਂ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਸੀ। ਅੱਗੇ ਬੋਲਦਾ ਸੀ ਕਿ ਖੁਦਾ ਸਭ ਥਾਂ ਤੇ ਹੈ, ਉਹ ਫਿਰ ਬੋਲਦੇ ਸਨ ਖੁਦਾ ਸਭ ਥਾਂ ਤੇ ਹੈ। ਕਈ ਦਿਨ ਪੜ੍ਹਾਉਂਦਾ ਰਿਹਾ ਤੇ ਇੱਕ ਦਿਨ ਉਹਨੇ ਇਹ ਚੈੱਕ ਕਰਨਾ ਸੀ, ਟੈਸਟ ਲੈਣਾ ਸੀ ਵੀ ਇਹਨਾਂ ਨੂੰ ਪੱਕਾ ਹੋ ਗਿਆ ਵੀ ਸਭ ਥਾਂ ਤੇ ਹੈ। ਤਾਂ ਉਹਨੇ ਇੱਕ ਇੱਕ ਨੂੰ ਖੜੇ ਕਰਕੇ ਪੁੱਛਿਆ, ਤਾਂ ਸਾਰਿਆਂ ਦਾ ਜਵਾਬ ਸੀ, ਕਿਉਂਕਿ ਪੜ੍ਹਾ ਦਿੱਤਾ ਗਿਆ ਸੀ, ਵੇਖਿਆ ਥੋੜੀ ਸੀ, ਵੀ ਸਭ ਥਾਂ ਤੇ ਹੈ ਰੱਬ, ਸਾਰਿਆਂ ਥਾਵਾਂ ਤੇ ਹੈ। ਇੱਕ ਸਭ ਤੋਂ ਪਿੱਛੇ ਸੁਸਤ ਜਿਹਾ ਵਿਦਿਆਰਥੀ, ਜਿਹੜਾ ਥੋੜਾ ਜਿਹਾ ਗਾਫਲ ਜਿਹਾ ਦੀਵਾਨਾ ਜਿਹਾ ਰਹਿੰਦਾ ਸੀ, ਉਹਨੂੰ ਉਠਾਇਆ, ਕਹਿਣ ਲੱਗੇ ਤੂੰ ਦੱਸ ਖੁਦਾ ਕਿੱਥੇ ਰਹਿੰਦਾ। ਕਹਿਣ ਲੱਗਾ ਜੀ ਇੱਕ ਥਾਂ ਤੇ ਨਹੀਂ ਮੈਨੂੰ ਦਿਸਦਾ, ਹੋਰ ਸਾਰਿਆਂ ਥਾਵਾਂ ਤੇ ਹੈ, ਇੱਕ ਥਾਂ ਉਹਦੇ ਤੋਂ ਖਾਲੀ ਰਹਿ ਗਈ। ਹੁਣ ਇਹ ਉਹਦੇ ਪੜ੍ਹਾਏ ਹੋਏ ਪਾਠ ਦੀ ਤੋਹੀਨ ਸੀ, ਜਿਹੜਾ ਕਈ ਦਿਨਾਂ ਤੋਂ ਸਿਖਾ ਰਿਹਾ ਸੀ ਵੀ ਸਭ ਥਾਵਾਂ ਤੇ। ਉਹਨੇ ਪੁੱਛਿਆ ਕਿੱਥੇ ਨਹੀਂ, ਕੁਝ ਨਾ ਕੁਝ ਥਾਂ ਦੱਸੇਗਾ। ਵਿਦਿਆਰਥੀ ਬੜਾ ਚਮਤਕਾਰੀ ਸੀ, ਸਾਧਕ ਸੀ, ਉਹਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਖੁਦਾ ਸਾਰਿਆਂ ਥਾਵਾਂ ਤੇ ਹੈ ਪਰ ਤੁਹਾਡੇ ਮਨ ਵਿੱਚ ਨਹੀਂ ਹੈ, ਮਨ ਖਾਲੀ ਤੁਹਾਡਾ ਉਹਦੇ ਤੋਂ ਬਿਨਾਂ, ਉਹਦੇ ਵਿੱਚ ਯਾਦ ਨਹੀਂ, ਹੋਰ ਤੁਸੀਂ ਮੰਨ ਲਿਆ ਸਾਰੇ ਥਾਵਾਂ ਤੇ। ਜੇ ਉਹ ਮਨ ਵਿੱਚ ਹੈ ਤਾਂ ਫਿਰ ਮਨੁੱਖ ਦੀ ਸਾਰੀ ਤਸਵੀਰ ਹੀ ਜ਼ਿੰਦਗੀ ਦੀ ਬਦਲ ਕੇ ਰੱਖ ਦੇਗਾ। ਇਸ ਕਰਕੇ ਕਿਸੇ ਨੇ ਵਿਅੰਗ ਵਿੱਚ ਕਿਹਾ ਹੈ ਕਿ ਬੰਦਾ ਗੁਰੂ ਨੂੰ ਕਹਿੰਦਾ ਤੁਸੀਂ ਗੁਰਦੁਆਰੇ ਰਹਿਣਾ, ਸਾਡੇ ਜੀਵਨ ਵਿੱਚ ਨਾ ਆਉਣਾ, ਉੱਥੇ ਚੜ੍ਹਾ ਦਿਆਂਗੇ ਤੁਹਾਨੂੰ ਸਾਰਾ ਕੁਝ। ਤਾਂ ਇਹ ਤਾਂ ਰੱਬ ਨੂੰ ਇੱਕ ਥਾਂ ਤੇ ਰੱਖਣ ਵਾਸਤੇ ਵੀ ਚੀਜ਼ਾਂ ਵਰਤੀਆਂ ਗਈਆਂ ਨੇ, ਵੀ ਉਹ ਬਾਹਰ ਨਾ ਨਿਕਲੇ, ਘਰ ਵਿੱਚ ਨਾ ਆਵੇ, ਬਾਜ਼ਾਰ ਵਿੱਚ ਨਾ ਜਾਏ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਰੱਬ ਹੈ, ਜਿਹੜਾ ਗੁਰੂ ਨਾਨਕ ਸਾਹਿਬ ਦਾ ਪਰਮਾਤਮਾ ਹੈ, ਉਹ ਚਾਰ ਦੀਵਾਰੀ ਦੇ ਵਿੱਚ ਕੈਦ ਨਹੀਂ, ਉਹ ਤੇ ਬਾਹਰ ਵੀ ਸਾਰੇ ਥਾਵਾਂ ਤੇ ਮਨੁੱਖ ਦੇ ਨੇੜੇ ਹੈ। ਹਰ ਸਾਜਨ ਸਭ ਕੈ ਨਿਕਟ ਖੜਾ, ਦਿਸਦਾ ਨਹੀਂ, ਕਹੋ ਨਾਨਕ ਗੁਰਬਿਣ ਨਹੀਂ ਸੂਝੈ, ਗੁਰੂ ਤੋਂ ਬਿਨਾਂ ਨਹੀਂ ਦਿਸਦਾ। ਹਰ ਸਾਜਨ ਸਭ ਕੈ ਨਿਕਟ ਖੜਾ, ਬਿਲਕੁਲ ਨੇੜੇ ਹੈ, ਪਰ ਨੇੜੇ ਜਾਣ ਲਿਆ ਤੇ ਕਈ ਚੀਜ਼ਾਂ ਵਿੱਚ ਤਬਦੀਲੀ ਕਰਨੀ ਪਏਗੀ। ਮਨੁੱਖ ਉਹਦੇ ਤੋਂ ਬਿਨਾਂ ਰਹਿਣਾ ਚਾਹੁੰਦਾ, ਉਹਦੇ ਤੋਂ ਖਾਲੀ ਰਹਿਣਾ ਚਾਹੁੰਦਾ। ਤਾਂ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਹਿ ਰਹੇ ਨੇ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ। ਕਈਆਂ ਨੇ ਕਿਹਾ ਇੱਧਰ ਹੈ, ਕਈਆਂ ਨੇ ਕਿਹਾ ਉੱਧਰ ਹੈ, ਜਿੱਥੇ ਹੈ ਸੀ ਉੱਥੇ ਨਹੀਂ ਵੇਖਿਆ, ਅੰਦਰ ਨਹੀਂ ਝਾਤ ਮਾਰੀ। ਹਜ਼ੂਰ ਨੇ ਬਚਨ ਕੀਤੇ ਬਾਣੀ ਦੇ ਵਿੱਚ, ਦਿਲ ਮੈਂ ਖੋਜ ਦਿਲੈ ਦਿਲ ਖੋਜੋ। ਖੋਜ ਕਿੱਥੋਂ ਕਰਨੀ ਹੈ ਤੂੰ, ਉਹ ਕਿਹੜੀ ਥਾਂ? ਬਾਹਰੋਂ ਤੇ ਸਿੱਖਣਾ, ਗੁਰਦੁਆਰੇ ਵਿੱਚੋਂ ਆ ਕੇ ਖੋਜ ਕਿੱਥੇ ਕਰਨੀ? ਇਹਦਾ ਤੇ ਨਾਮ ਵੀ ਗੁਰਦੁਆਰਾ ਹੈ ਨਾ, ਗੁਰਦੁਆਰੇ ਦਾ ਅਰਥ ਹੈ ਗੁਰੂ ਦਾ ਦੁਆਰ। ਘਰ ਤੇ ਅਜੇ ਅੱਗੇ ਹੈ, ਆਪਾਂ ਵੈਸੇ ਕਹਿ ਦਿੰਦੇ ਹਾਂ ਵੀ ਗੁਰੂ ਘਰ ਹੈ, ਸੁਭਾਵਿਕ ਤੌਰ ਤੇ ਸ਼ਬਦ ਵਰਤਿਆ ਜਾਂਦਾ ਹੈ, ਪਰ ਗੁਰੂ ਘਰ ਇਹਦਾ ਨਾਮ ਤਾਂ ਨਹੀਂ ਨਾ, ਇਹਦਾ ਨਾਮ ਗੁਰਦੁਆਰ ਹੈ, ਗੁਰੂ ਦਾ ਦੁਆਰਾ, ਬੂਹਾ ਜਿਸ ਨੂੰ ਕਹਿ ਲਈਏ, ਜਿਹਦੇ ਵਿੱਚੋਂ ਲੰਘੀਦਾ। ਘਰ ਤੇ ਉਸ ਤੋਂ ਅੱਗੇ ਸੋ ਦਰ ਤੇਰਾ ਕਿਹਾ, ਇਹ ਸੋ ਦਰ ਹੈ, ਉਹਦਾ ਦਰਵਾਜ਼ਾ ਹੈ। ਇੱਥੇ ਆ ਕੇ ਗੁਰੂ ਨੇ, ਸਤਿਗੁਰੂ ਨੇ ਸਾਨੂੰ ਦੱਸ ਦੇਣਾ ਕਿ ਤੂੰ ਜਿੱਥੋਂ ਖੋਜ ਕਰਨੀ ਹੈ ਉਹ ਥਾਂ ਕਿਹੜੀ ਹੈ, ਕਿਤੇ ਆਸੇ ਪਾਸੇ ਨਾ ਤੂੰ ਖੋਜਦਾ ਰਹੀ, ਕਿਉਂਕਿ ਤੂੰ ਐਵੇਂ ਸਮਾਂ ਗੁਜ਼ਾਰ ਦੇਗਾ ਤੈਨੂੰ ਮਿਲੇਗਾ ਨਹੀਂ ਹੋਰ ਥਾਵਾਂ ਤੋਂ। ਐਡਰੈਸ ਦਿੱਤਾ ਜਾਂਦਾ, ਪਤਾ ਦਿੱਤਾ ਜਾਂਦਾ, ਇੱਥੇ ਖੋਜ ਕਰ, ਇੱਥੇ ਲੱਭ। ਤਾਂ ਜੇ ਕੋਈ ਗੁਰੂ ਦੇ ਦੱਸੇ ਅਨੁਸਾਰ ਲੱਭੇ, ਸਾਹਿਬ ਨੇ ਦੱਸਿਆ ਮੋਹਨ ਮਾਨ ਪ੍ਰਾਣ ਰੰਗੀਲਾ, ਬਾਸ ਰਹੋ ਹੀ ਰਹਿ ਕੇ ਸੰਗੇ। ਉਹਦਾ ਨਿਵਾਸ ਕਿੱਥੇ ਹੈ? ਮਨੁੱਖੀ ਹਿਰਦੇ ਦੇ ਨਾਲ। ਇੱਥੇ ਦੱਸਿਆ ਗਿਆ ਨਾ ਵੀ ਤੂੰ ਖੋਜ ਕਿੱਥੋਂ ਕਰਨੀ, ਥਾਂ ਦੱਸ ਦਿੱਤਾ, ਹੁਣ ਤੂੰ ਇੱਧਰ ਉੱਧਰ ਤੁਰਿਆ ਫਿਰੇ ਤੇ ਤੇਰੀ ਮਰਜ਼ੀ। ਤੁਹਾਨੂੰ ਪਤਾ ਜੇ ਲੱਭਣਾ ਨਾ ਹੋਵੇ ਫਿਰ ਬੰਦਾ ਇੱਧਰ ਉੱਧਰ ਦੌੜਦਾ, ਇੱਧਰ ਉੱਧਰ। ਬਾਸ ਰਹੋ ਹੀ ਰਹਿ ਕੇ ਸੰਗੇ, ਪੇਖ ਮੋਇਓ ਮਨ ਲੀਲਾ, ਉੱਥੇ ਉਹਦੀ ਲੀਲਾ ਵੇਖ ਕੇ ਮਨ ਮੋਇਆ ਗਿਆ, ਖਿੱਚਿਆ ਗਿਆ। ਤਾਂ ਜਿੱਥੇ ਉਹਦਾ ਨਿਵਾਸ ਹੈ, ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਨ ਕੰਡਾ ਮੋੜੇ ਵਸੀ ਰੱਬ ਹਿਆਲੀਐ। ਉਹਨਾਂ ਨੇ ਵੀ ਹਿਆਲੀਐ ਹਿਰਦਾ ਸ਼ਬਦ ਵਰਤੇ। ਜੰਗਲ ਕਿਆ ਢੂੰਡੇ? ਜਿੱਥੇ ਤੈਨੂੰ ਦੱਸਿਆ ਤੇਰੇ ਗੁਰੂ ਨੇ, ਇੱਥੋਂ ਪਤਾ ਦੱਸ ਦਿੱਤਾ ਤੂੰ ਕਿਹੜੀ ਥਾਂ ਦੇ ਉੱਤੇ ਕੰਮ ਕਰਨਾ। ਹੁਣ ਫਿਰ ਇੱਥੇ ਸਿੱਖ ਕੰਮ ਕਰਦਾ, ਇੱਥੇ ਸਿੱਖ ਜਪਦਾ ਹੈ, ਜਿੱਥੇ ਸਾਹਿਬ ਨੇ ਬਚਨ ਕੀਤੇ ਹਿਰਦੈ ਨਾਮ ਧਿਆਇਓ, ਘਰ ਬੈਠੇ ਗੁਰੂ ਧਿਆਇਓ। ਘਰ ਦਾ ਅਰਥ ਹੈ ਹਿਰਦੇ ਵਿੱਚ, ਹਿਰਦੇ ਵਿੱਚ ਤੁਸੀਂ ਉਹਨੂੰ ਧਿਆਨ ਉਹਦਾ ਕਰੋ, ਉਹਨੂੰ ਜਪੋ, ਤਾਂ ਉਹ ਹੀ ਉਹਦਾ ਥਾਂ ਹੈ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ, ਇੱਥੇ ਹੀ ਖੋਜ ਜਾਰੀ ਰੱਖੋ, ਇੱਥੇ ਹੀ ਹੈ, ਹੋਰ ਇੱਧਰ ਉੱਧਰ ਨਾ ਖੋਜਣਾ। ਸਭ ਕੁਛ ਘਰ ਮੈਂ, ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ। ਅੰਦਰੋਂ ਲੱਭਿਆ ਜਿਨ੍ਹਾਂ ਹੈ ਅੰਦਰ, ਪਰ ਜਿੰਨਾ ਚਿਰ ਗੁਰੂ ਨੇ ਬਾਹਰੋਂ ਸਹਾਇਤਾ ਨਾ ਦਿੱਤੀ, ਗੁਰੂ ਬਾਹਰ ਹੈ, ਖਿਆਲ ਰੱਖਣਾ। ਜਿਹਨੂੰ ਮਿਲਣਾ ਉਹ ਅੰਦਰ, ਜਿਹਨੇ ਮਿਲਾਉਣਾ ਉਹ ਬਾਹਰ। ਤਾਂ ਪਹਿਲਾਂ ਸਾਨੂੰ ਬਾਹਰਲੇ ਕੋਲ ਜਾਣਾ ਪਏਗਾ, ਗੁਰੂ ਬਾਹਰ ਹੈ। ਤਾਂ ਗੁਰੂ ਦੱਸ ਦੇਗਾ ਤੂੰ ਅੰਦਰ ਕਿਵੇਂ ਜਾਣਾ, ਤਰੀਕਾ ਕਿਹੜਾ ਹੈ, ਜੁਗਤ ਕਿਹੜਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੱਸ ਦੇਣਗੇ, ਜਾਚ ਦੱਸੀ ਜਾਏਗੀ, ਤਰੀਕਾ ਦੱਸਿਆ ਜਾਏਗਾ। ਤਾਂ ਜਦੋਂ ਕੋਈ ਇੱਥੇ ਖੋਜਦਾ ਹੈ ਤੇ ਉਹ ਮਿਲ ਪੈਂਦਾ, ਉਸ ਨੂੰ ਪ੍ਰਾਪਤੀ ਹੋ ਜਾਂਦੀ। ਬਾਕੀ ਦੁਨੀਆਂ ਇੱਧਰ ਭਟਕ ਰਹੀ ਹੈ, ਜਿਹਦਾ ਅੱਜ ਜ਼ਿਕਰ ਗੁਰੂ ਕਲਗੀਆਂ ਵਾਲੇ ਕਰ ਰਹੇ ਨੇ। ਬਾਕੀ ਇੱਧਰ ਉੱਧਰ ਕੋਈ ਕਿੱਧਰ ਤੀਰਥਾਂ ਤੇ ਜਾ ਰਿਹਾ ਹੈ, ਕੋਈ ਕਿਤੇ ਭੰਡਾਰਿਆਂ ਤੇ ਜਾ ਰਿਹਾ ਹੈ, ਕੋਈ ਸੌ ਪ੍ਰਕਾਰ ਦੇ ਲੰਗਰ ਲਾ ਰਿਹਾ ਹੈ, ਬੜੀਆਂ ਚੀਜ਼ਾਂ ਨੇ। ਇਹ ਹੋਣ ਨਾ ਹੋਣ ਇਹਨਾਂ ਨਾਲ ਕੋਈ ਫਰਕ ਨਹੀਂ। ਇਸ ਲਈ ਗੁਰੂ ਸਾਹਿਬ ਨੇ ਕਿਹਾ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਸ਼ਾਹ ਕੋ ਸ਼ੀਸ਼ ਨਿਵਾਇਓ। ਕਈਆਂ ਨੇ ਪੱਛੋਂ ਵੱਲ, ਪੱਛਮ ਵੱਲ ਸ਼ੀਸ਼ ਨਿਵਾ ਦਿੱਤਾ, ਸਿਜਦਾ ਕਰ ਦਿੱਤਾ ਵੀ ਇੱਧਰ ਅਕਾਲ ਪੁਰਖ ਹੈ, ਇੱਧਰ ਵਾਹਿਗੁਰੂ ਹੈ। ਫਿਰ ਸਾਹਿਬ ਕਹਿੰਦੇ ਕੋ ਬੂਤਾਨ ਕੋ ਪੂਜਤ ਹੈ ਪਸ਼, ਬੜੇ ਸਖਤ ਸ਼ਬਦ ਵਰਤੇ ਨੇ। ਕਹਿੰਦੇ ਕੁਝ ਬੁੱਤਾਂ ਨੂੰ ਪੂਜਦੇ ਨੇ, ਪਸ਼ੂਆਂ ਵਰਗੇ ਅਚੇਤ ਨੇ ਉਹਨਾਂ ਦੇ ਮਨ, ਅਚੇਤ ਨੇ ਉਹ, ਜਾਗ ਕੇ ਉੱਥੋਂ ਖੋਜ ਨਹੀਂ ਕਰ ਰਹੇ ਜਿੱਥੇ ਉਹਦਾ ਘਰ ਹੈ, ਜਿੱਥੇ ਉਹਦੀ ਥਾਂ ਹੈ। ਖੋਜੀਏ ਵੀ ਕਿਵੇਂ ਅੰਦਰੋਂ, ਬਾਹਰ ਸੌਖਾ ਸਾਰਾ ਕੁਝ। ਸਭ ਤੋਂ ਸੌਖਾ ਸੰਸਾਰ ਦਾ ਕੰਮ, ਧਰਮ ਸਭ ਤੋਂ ਔਖਾ ਹੈ। ਆਖਣ ਔਖਾ ਸਾਚਾ ਨਾਉ, ਸਾਰੇ ਕੰਮ ਸੌਖੇ ਨੇ, ਸਭ ਤੋਂ ਔਖਾ ਹੈ। ਅਸੀਂ ਸੋਚਦੇ ਹਾਂ ਸਭ ਤੋਂ ਸੌਖਾ ਹੈ, ਹੋਰ ਕੁਝ ਨਹੀਂ ਹੁੰਦਾ ਤੇ ਕਰ ਲਓ, ਹੋਰ ਕੁਝ ਨਹੀਂ ਹੁੰਦਾ ਤੇ ਹੀ ਕਰ ਲਓ। ਹਜ਼ੂਰ ਨੇ ਕਿਹਾ ਨਹੀਂ, ਦੁਨੀਆਂ ਦੇ ਵਿੱਚ ਜਿੰਨੀਆਂ ਵਿਦਿਆਵਾਂ ਨੇ ਸਾਰੀਆਂ ਸੌਖੀਆਂ ਨੇ, ਜਿੰਨੇ ਅਹੁਦੇ ਨੇ ਉਹਨਾਂ ਤੱਕ ਜਾਣਾ ਬੜਾ ਸੌਖਾ ਹੈ, ਪਰ ਇਹ ਜਿਹੜੀ ਥਾਂ ਹੈ ਜਿਹਦੀ ਤੂੰ ਖੋਜ ਕਰ ਰਿਹਾ, ਜਿਹਦੇ ਬਾਰੇ ਤੂੰ ਕਹਿੰਦਾ ਵੀ ਮਿਲਦਾ ਮਿਲਾਉਂਦਾ ਤੇ ਹੈ ਕੁਝ ਨਹੀਂ, ਉਹਦੇ ਬਾਰੇ ਦੱਸ ਤੂੰ ਕਿੰਨੇ ਕੁ ਸਾਲ ਲਾਏ ਨੇ, ਕਿੰਨਾ ਕੁ ਸਮਾਂ ਲਾਉਂਦਾ ਰੋਜ਼, ਕਿੰਨਾ ਕੁ ਪੜ੍ਹਨਾ ਉਹਦੇ ਬਾਰੇ। ਤਾਂ ਜੇ ਉਹਨਾਂ ਤੂੰ ਸਮਾਂ ਹੀ ਨਹੀਂ ਲਾਇਆ ਫਿਰ ਉਹਦੇ ਤੱਕ ਜਾਣ ਦਾ ਤੂੰ ਐਵੇਂ ਆਸ ਨਾ ਕਰੀ, ਗਲਤ ਹੈ। ਤਾਂ ਇਸ ਤਰ੍ਹਾਂ ਅਚੇਤ ਆਦਮੀ ਸੁੱਤਾ ਹੋਇਆ, ਬੁੱਤਾਂ ਦੀ ਪੂਜਾ ਵਿੱਚ ਫਸਿਆ ਹੋਇਆ। ਫਿਰ ਕਹਿੰਦੇ ਕਉ ਮਿਰਤਾਨ ਕੋ ਪੂਜਨ ਧਾਇਓ, ਕੁਝ ਲੋਕ ਜਿਹੜੇ ਨੇ ਮਰਿਆ ਹੋਇਆਂ ਦੀ ਪੂਜਾ ਵਿੱਚ ਫਸੇ ਹੋਏ ਨੇ, ਜਿਹੜੇ ਮਰ ਚੁੱਕੇ ਨੇ ਉਹਨਾਂ ਦੀ ਪੂਜਾ ਕਰ ਰਹੇ ਨੇ, ਮਣੀਆਂ ਦੀ, ਕਬਰਾਂ ਦੀ, ਮਸਾਣਾਂ ਦੀ ਪੂਜਾ ਵਿੱਚ ਫਸੇ ਹੋਏ। ਗੁਰਬਾਣੀ ਵਿੱਚ ਇਹਦਾ ਜ਼ਿਕਰ ਆਇਆ, ਕਬੀਰ ਹਰ ਕਾ ਸਿਮਰਨ ਛਾਡ ਕਹਿ ਰਾਤ ਜਗਾਵਣ ਜਾਏ। ਇਹ ਇੱਕ ਤੰਤਰ ਵਿਦਿਆ ਦਾ ਜਾਲ ਹੈ, ਕਿਉਂਕਿ ਹਰ ਇੱਕ ਚੀਜ਼ ਨੂੰ ਕਿਸੇ ਵੀ ਪੱਖ ਵਿੱਚ ਤੁਸੀਂ ਵਰਤ ਸਕਦੇ ਹੋ, ਕਿਸੇ ਵੀ ਪੱਖ ਵਿੱਚ। ਤੁਸੀਂ ਵੇਖਿਆ ਹੋਣਾ ਨਾ ਵੀ ਜਿਹੜੀ ਆਇਓਡੈਕਸ ਬੰਦੇ ਦੇ ਸਰੀਰ ਤੇ ਲੱਗੀ ਹੋਈ ਸੱਟ ਨੂੰ ਠੀਕ ਕਰਦੀ, ਗੁੰਮ ਸੱਟ ਨੂੰ, ਕੁਝ ਲੋਕ ਉਹਨੂੰ ਖਾ ਜਾਂਦੇ ਨੇ, ਉਹਦੇ ਵਿੱਚੋਂ ਨਸ਼ਾ ਪ੍ਰਾਪਤ ਕਰਦੇ, ਨਸ਼ਈ ਲੋਕ ਨੇ। ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ, ਉਹ ਉਸ ਵਾਸਤੇ ਨਹੀਂ ਹੁੰਦੀਆਂ। ਇਸੇ ਤਰ੍ਹਾਂ ਇੱਕ ਤੰਤਰ ਵਿਗਿਆਨ ਸੀ, ਤੰਤਰ ਵਿਗਿਆਨ ਸਰੀਰ ਦੇ ਰੋਗ ਦੂਰ ਕਰਨ ਵਾਸਤੇ ਸੀ, ਉਦੋਂ ਮੈਡੀਕਲ ਹੈ ਨਹੀਂ ਸੀ, ਕੱਢਿਆ ਗਿਆ ਸੀ ਵੀ ਆਹ ਤੁਸੀਂ ਪੜ੍ਹੋ। ਤੁਸੀਂ ਅਜੇ ਵੀ ਪਿੰਡਾਂ ਵਿੱਚ ਵੇਖੋਗੇ ਸੱਪਾਂ ਦੇ ਮਾਂਦਰੀ ਨੇ, ਮੰਤਰ ਫੂਕਦੇ ਨੇ, ਜ਼ਹਿਰਬਾਦ ਦੇ ਮੰਤਰੀ ਤੁਸੀਂ ਆਮ ਪਿੰਡਾਂ ਵਿੱਚ ਵੇਖੋਗੇ, ਭਾਵੇਂ ਉਹਦਾ ਸਥਾਈ ਕੋਈ ਅਸਰ ਨਹੀਂ। ਔਰ ਸਿੱਖ ਨੂੰ ਗੁਰੂ ਸਾਹਿਬ ਨੇ ਸੁਚੇਤ ਕੀਤਾ, ਕਿਉਂਕਿ ਇਸ ਜਿਹੜੇ ਕਰਮ ਨਾਲ ਤੇਰਾ ਭਰੋਸਾ ਗੁਰੂ ਤੋਂ ਉੱਠਦਾ, ਉਹ ਕਰਮ ਭਾਵੇਂ ਕੁਝ ਉਹਨੂੰ ਨਾ ਕਰ। ਤਾਂ ਇਹ ਵਿਦਿਆ ਸੀ, ਪਰ ਇਹਦੇ ਨਾਲ ਕੀ ਹੋਇਆ, ਇਹਦੇ ਨਾਲ ਇਸ ਤਰ੍ਹਾਂ ਦੇ ਕੰਮ ਚੱਲ ਪਏ ਵੀ ਕਬੀਰ ਹਰ ਕਾ ਸਿਮਰਨ ਛਾਡ ਕੇ, ਵਾਹਿਗੁਰੂ ਦਾ ਸਿਮਰਨ ਛੱਡ ਦਿੱਤਾ, ਰਾਤ ਜਗਾਇਣ ਜਾਏ। ਰਾਤ ਜਗਾਇਣ ਦਾ ਮਤਲਬ ਹੈ ਟੂਣੇ ਟਾਮਣਾ ਵਿੱਚ ਫਸ ਗਏ, ਰਾਤ ਕਿਸੇ ਦੀ ਮੌਤ ਹੋ ਜਾਣੀ, ਉਹਦਾ ਸਿਵਾ ਜਗਦਾ ਹੋਣਾ ਤੇ ਉਹਦੇ ਉੱਤੇ ਮਸਾਣ ਪਕਾਉਣੇ, ਇਹਨੂੰ ਕਹਿੰਦੇ ਨੇ, ਬਾਣੀ ਵਿੱਚ ਲਿਖਿਆ ਹੋਇਆ। ਰਾਤ ਜਗਾਇਣ ਜਾਏ, ਉਹ ਰਾਤ ਨੂੰ ਜਾ ਕੇ ਇਹ ਕੁਕਰਮ ਕਰਦੇ ਨੇ, ਫਿਰ ਉਹਨਾਂ ਦਾ ਹਸ਼ਰ ਕੀ ਹੁੰਦਾ। ਕਬੀਰ ਸਾਹਿਬ ਕਹਿੰਦੇ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਇਣ ਜਾਏ, ਸਰਪਣ ਹੋਏ ਕੈ ਔਤਰੈ। ਸਰਪਣ ਉਹ ਇਸਤਰੀ ਬਣਦੀ ਹੈ, ਉਹ ਜਿਹੜੀ ਇਸਤਰੀ ਹੈ ਜਿਹੜੀ ਇਸ ਤਰ੍ਹਾਂ ਦੇ ਕਰਮ ਕਰਦੀ ਏ, ਉਹ ਸਪਣੀ ਦੇ ਜਨਮ ਵਿੱਚ ਪੈਂਦੀ ਏ। ਗੁਰੂ ਗ੍ਰੰਥ ਸਾਹਿਬ ਵਿੱਚ ਸਾਫ਼ ਲਿਖਿਆ ਹੋਇਆ, ਇਹ ਕੋਈ ਮਨੋਕਲਪਿਤ ਕਹਾਣੀਆਂ ਨਹੀਂ ਹਨ, ਤੁਸੀਂ ਪੜ੍ਹ ਸਕਦੇ ਹੋ, ਤੁਸੀਂ ਅਰਥ ਵੀ ਪੜ੍ਹ ਸਕਦੇ ਹੋ। ਸਰਪਣ ਹੋਏ ਕੈ ਔਤਰੈ, ਜਾਏ ਆਪਣੇ ਖਾਏ। ਤੇ ਸਪਣੀ ਦਾ ਇੱਕ ਧਰਮ ਮੰਨਿਆ ਗਿਆ ਵੀ ਆਪਣੇ ਬੱਚੇ ਜਦੋਂ ਉਹਦੇ ਨਿਕਲਦੇ ਨੇ ਸਾਰੇ ਬੱਚੇ ਖਾ ਜਾਂਦੀ ਹੈ, ਜਾਏ ਆਪਣੇ ਖਾਏ, ਉਹ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ। ਉਹ ਮਨੁੱਖ, ਉਹ ਇਸਤਰੀ ਜਿਹੜਾ ਇਸ ਤਰ੍ਹਾਂ ਦੇ ਕਬਰਾਂ ਦੀ ਪੂਜਾ ਕਰਦਾ ਹੈ ਤੇ ਉਹਦੇ ਉੱਤੇ ਅੱਗ ਬਾਲਦਾ ਹੈ, ਸਿਵੇ ਪਕਾਉਂਦਾ, ਉਹ ਸਪਣੀ ਦੀ ਜੂਣ ਵਿੱਚ ਪੈਂਦਾ ਹੈ। ਤੇ ਫਿਰ ਇਸ ਤਰ੍ਹਾਂ ਦੇ ਜਿਹੜੇ ਨਕਲੀ ਬਾਬੇ ਜਿਹੜੇ ਪਿੰਡਾਂ ਵਿੱਚ ਫੂਕਾਂ ਮਾਰਦੇ ਲੋਕਾਂ ਦੇ ਘਰ ਤਬਾਹ ਕਰਦੇ ਫਿਰਦੇ ਨੇ, ਉਹ ਹੁਣ ਇਹਦੇ ਵਿੱਚ ਜ਼ਿਕਰ ਆਇਆ ਨਾ ਗੁਰਬਾਣੀ ਵਿੱਚ। ਇਹ ਗੱਲ ਹੋਰ ਹੈ ਵੀ ਗੁਰੂ ਸਾਹਿਬ ਕਹਿੰਦੇ ਸਿੱਖ ਨੇ ਮੰਨਣਾ ਨੇ ਕਿਸੇ ਨੂੰ, ਨਾ ਮੰਨਣ ਦਾ ਮਤਲਬ ਇਹ ਨਹੀਂ ਹੁੰਦਾ। ਹੁਣ ਸਾਹਮਣੇ ਸੱਪ ਆ ਰਿਹਾ, ਇਹਦਾ ਮਤਲਬ ਇਹ ਨਹੀਂ ਆਪਾਂ ਸੱਪ ਨੂੰ ਮੰਨਣੇ ਆ, ਪਰ ਇਹ ਤੁਹਾਨੂੰ ਖਿਆਲ ਕਰਨਾ ਪਏਗਾ ਵੀ ਸੱਪ ਦੇ ਮੂੰਹ ਦੇ ਅੱਗੇ ਉਂਗਲ ਤੇ ਨਹੀਂ ਲਾਉਂਦਾ ਕੋਈ ਜਾ ਕੇ ਵੀ ਲੈ ਇੱਥੇ ਡੰਗ ਮਾਰ ਲੈ ਤੂੰ, ਫਿਰ ਤੇ ਮੂਰਖਤਾ ਹੀ ਹੈ ਨਾ। ਪਤਾ ਵੀ ਇਹਦੇ ਵਿੱਚ ਜ਼ਹਿਰ ਹੈ, ਇਹਨੇ ਡੰਗ ਮਾਰਨਾ ਹੈ, ਉਹਦਾ ਉਪਰਾਲਾ ਕੀਤਾ ਜਾਂਦਾ, ਉਹਦੇ ਤੋਂ ਬਚਾਅ ਕੀਤਾ ਜਾਂਦਾ। ਇਹ ਚੀਜ਼ਾਂ ਗੁਰੂ ਸਾਹਿਬ ਨੇ ਜਿਹੜੇ ਪੰਜ ਕਕਾਰ ਦਿੱਤੇ ਨੇ, ਪੰਜ ਬਾਣੀਆਂ ਦਿੱਤੀਆਂ ਨੇ, ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ ਔਰ ਸ਼ਬਦ ਦਾ ਅਭਿਆਸ ਸੇਵਾ ਦਿੱਤੀ, ਜਿੱਥੇ ਇਹ ਸਿੱਖ ਦੀ ਰਾਖੀ ਕਰਦੀਆਂ ਨੇ, ਰੱਖਿਆ ਦੇ ਸ਼ਬਦ ਨੇ। ਉੱਥੇ ਰਾਖੀ ਦਾ ਅਰਥ ਇਹ ਨਹੀਂ ਵੀ ਸਿੱਖ ਆਪ ਹੀ ਗਾਫਲ ਹੋ ਕੇ ਵਿੱਚ ਵੜ ਜਾਏ ਜਾ ਕੇ। ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ ਏ, ਉਹ ਕਹਿੰਦੇ ਵੀ ਜੇ ਇੱਕ ਬੰਦਾ ਖਜੂਰ ਤੋਂ ਡਿੱਗ ਪਿਆ, ਰੱਬ ਨੇ ਕੀਤੀ ਕਿਰਪਾ ਵੀ ਲੱਤ ਬਾਹ ਟੁੱਟਣੋਂ ਬਚ ਗਈ, ਤੇ ਉਹਨੂੰ ਪਤਾ ਮੈਂ ਹੁਣ ਡਿੱਗਾ ਸੀ, ਤੇ ਫਿਰ ਖਜੂਰ ਕਵੇ ਵੀ ਮੈਂ ਤੇ ਬਚ ਗਿਆ, ਖਜੂਰ ਤੇ ਚੜ ਕੇ ਮੈਂ ਫਿਰ ਛਾਲ ਮਾਰਨੀ, ਇਹ ਕੌਣ ਹੈ? ਬੜਾ ਮੂਰਖ ਹੈ, ਪਸ਼ੂ ਹੈ। ਵੀ ਇੱਕ ਵਾਰੀ ਤੈਨੂੰ ਰੱਬ ਨੇ ਬਚਾਇਆ, ਹੁਣ ਤੈਨੂੰ ਵਾਰ ਵਾਰ ਥੋੜੀ ਉਹ ਬਚਾਏਗਾ? ਜੇ ਤੂੰ ਆਪਣੀਆਂ ਲੱਤਾਂ ਤੋੜਨੀਆਂ ਤੋੜਨੀਆਂ ਨੇ, ਮਾਰ ਛਾਲ ਫਿਰ। ਹੋਰ ਉਦਾਹਰਨ ਦਿੱਤੀ, ਕਹਿਣ ਲੱਗੇ ਜੇ ਬੰਦਾ ਡੁੱਬਦਾ ਦਰਿਆ ਵਿੱਚੋਂ ਕਿਸੇ ਤਰ੍ਹਾਂ ਨਿਕਲ ਹੀ ਗਿਆ, ਕਵੇ ਮੈਨੂੰ ਦਰਿਆ ਨਹੀਂ ਡੁੱਬਦਾ, ਮੈਂ ਫਿਰ ਛਾਲ ਮਾਰਨੀ ਵਿੱਚ, ਬੜੀ ਗਲਤੀ ਹੈ। ਤਾਂ ਇਹ ਚੀਜ਼ ਸਾਨੂੰ ਸਮਝਣੀ ਚਾਹੀਦੀ। ਹਜ਼ੂਰ ਨੇ ਕਿਹਾ ਸਰਪਨ ਹੋਏ ਕੈ ਉਤਰੈ ਜਾਏ ਆਪਣੇ ਖਾਏ। ਇਸ ਤਰ੍ਹਾਂ ਦੇ ਪਖੰਡੀ ਜਿਹੜੇ ਲੋਕ ਨੇ, ਜਿਹੜੇ ਡੰਬ ਚਲਾਉਂਦੇ ਨੇ ਪਿੰਡਾਂ ਵਿੱਚ, ਧਾਗੇ ਤਵੀਤ ਦਿੰਦੇ ਨੇ, ਕਹਿੰਦੇ ਜਿਹੜੇ ਲੋਕ ਉਹਨਾਂ ਕੋਲ ਜਾਂਦੇ ਨਾ, ਆਪ ਤੇ ਬਣਦੇ ਨੇ ਉਹ ਸੱਪਣੀ, ਤੇ ਜਿਹੜੇ ਉਹਨਾਂ ਦੇ ਕੋਲ ਜਾਣ ਵਾਲੇ ਨੇ ਉਹਨਾਂ ਦੇ ਬੱਚੇ ਬਣ ਕੇ ਉਹਦੇ ਵੱਲ ਜਨਮ ਲੈਂਦੇ ਨੇ, ਤੇ ਉਹ ਫਿਰ ਆਪਣੇ ਬੱਚਿਆਂ ਨੂੰ ਖਾ ਜਾਂਦੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਬੀਰ ਜੀ ਦੀ ਬਾਣੀ ਦਾ ਸ਼ਲੋਕ ਹੈ। ਹੋਰ ਉਦਾਹਰਨਾਂ ਦਿੱਤੀਆਂ ਨੇ, ਗੁਰੂ ਨਾਨਕ ਸਾਹਿਬ ਨੂੰ ਵੀ ਇੱਕ ਕਾਜੀ ਆਇਆ, ਜਦੋਂ ਰੱਬ ਦੇ ਪਿਆਰ ਵਿੱਚ ਰਹਿੰਦੇ ਸਨ, ਉਹਨੇ ਨੱਕ ਦੇ ਅੱਗੇ ਧੂਪ ਕਰ ਦਿੱਤੀ। ਗੁਰੂ ਸਾਹਿਬ ਨੇ ਉੱਥੇ ਇੱਕ ਸ਼ਬਦ ਉਚਾਰਿਆ ਜਿਹਦੇ ਵਿੱਚ ਬਚਨ ਕੀਤੇ ਨੇ, ਧ੍ਰਿਗ ਤਿੰਨਾਂ ਦਾ ਜੀਵਿਆ ਜੋ ਲਿਖ ਲਿਖ ਵਿੱਚ ਹੈ ਨਾਉ, ਖੇਤੀ ਜਿਨ ਕੀ ਉਜੜੈ ਖਲਵਾੜੈ ਕਿਆ ਥਾਉ। ਇਹ ਵੀ ਇਸ਼ਾਰਾ ਇਸ ਤਰ੍ਹਾਂ ਦੇ ਕੁਕਰਮਾਂ ਦੇ ਵਿੱਚ ਪਏ ਹੋਏ ਲੋਕਾਂ ਵੱਲ ਇਸ਼ਾਰਾ ਹੈ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਕੋ ਮਿਰਤਾਨ ਕੋ ਪੂਜਨ ਧਾਇਓ, ਕੁਝ ਲੋਕ ਕਬਰਾਂ ਦੀ ਪੂਜਾ ਵਿੱਚ ਫਸੇ ਹੋਏ ਨੇ। ਇਸ ਤਰ੍ਹਾਂ ਵੇਖ ਕੇ ਇੱਕ ਬਚਨ ਕੀਤਾ, ਕਹਿੰਦੇ ਕੂਰ ਕਿਰਿਆ ਉਰਜੋ ਸਭ ਹੀ ਜਗ, ਕੂਰ ਕਹਿੰਦੇ ਕੂੜ, ਯਾਨੀ ਕਿ ਝੂਠੀਆਂ ਕਿਰਿਆਵਾਂ, ਪਖੰਡ ਜੀਵਨ ਬਰਬਾਦ ਕਰਨ ਵਾਲੀਆਂ ਕਿਰਿਆਵਾਂ, ਨਾਮ ਤੋਂ ਸੱਖਣੀਆਂ, ਇਨਸਾਨੀ ਕਦਰਾਂ ਕੀਮਤਾਂ ਤੋਂ ਡਿੱਗੀਆਂ ਹੋਈਆਂ ਧਾਰਮਿਕ ਕਰਮਾਂ ਕਾਂਡਾਂ ਦੀਆਂ ਰਸਮਾਂ ਵਿੱਚ ਫਸ ਕੇ ਜੀਵਨ ਬਰਬਾਦ ਕਰ ਲੈਂਦੇ ਨੇ, ਉਲਝ ਜਾਂਦੇ ਨੇ, ਫਸ ਜਾਂਦੇ ਨੇ, ਦੂਜਿਆਂ ਨੂੰ ਫਸਾਉਂਦੇ ਫਸਾਉਂਦੇ ਆਪ ਜੀਵਨ ਬਰਬਾਦ ਕਰ ਲੈਂਦੇ। ਕਹਿੰਦੇ ਕੂਰ ਕਿਰਿਆ ਉਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸ੍ਰੀ ਭਗਵਾਨ ਅਕਾਲ ਪੁਰਖ ਵਾਹਿਗੁਰੂ ਦਾ ਭੇਦ ਨਹੀਂ ਪਾਇਆ, ਕਿਵੇਂ ਦਾ ਹੈ, ਕਿਸ ਤਰ੍ਹਾਂ ਦਾ ਹੈ, ਉਹਦਾ ਭੇਦ ਨਹੀਂ ਜਾਣਿਆ। ਸੋ ਇਹਨਾਂ 10 ਸਵਈਆਂ ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ, ਸੱਚ ਦਾ ਮਾਰਗ ਦਰਸਾਇਆ ਹੈ। ਅੱਗੇ ਵੀ ਆਪਾਂ ਯਤਨ ਕਰਾਂਗੇ ਇਸੇ ਤਰ੍ਹਾਂ ਚੌਪਈ ਸਾਹਿਬ ਦੀ ਬਾਣੀ ਜਿਹੜੀ ਹੈ ਉਹਦੀ ਵਿਆਖਿਆ ਕੁਝ ਦਿਨਾਂ ਵਿੱਚ ਹੋਵੇਗੀ। ਸੋ ਗੁਰੂ ਸਾਹਿਬ ਕਿਰਪਾ ਕਰਨ।